ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ ਸੀਲ ਸੋਚ ਤਸਣਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਅਹਿੰਸਾ ਦਇਆ ਅੰਮ੍ਰਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਨੌ ਜਿਹੜੇ ਛੰਦ ਪਹਿਲੇ ਅਧਿਆਏ ਦੇ ਕਰ ਚੁੱਕੇ ਹਾਂ ਮੰਗਲਾਂ ਦੇ ਸਮੇਤ। ਹੁਣ ਅੱਜ ਦਸਵਾਂ ਦੋਹਰਾ ਛੰਦ ਦੀ ਵਿਆਖਿਆ ਕਰਾਂਗੇ। ਇਸ ਦੋਹਰੇ ਵਿੱਚ ਧਰਮ ਦੀ ਪਹਿਚਾਣ ਜਿਹੜੀ ਹੈ ਉਹ ਪੰਡਿਤ ਹਰਦਿਆਲ ਜੀ ਬੜੇ ਵਿਸਥਾਰ ਨਾਲ ਸੋਝੀ ਨਾਲ ਦੱਸ ਰਹੇ ਹੈ, ਕਿਉਂਕਿ ਸਤਿਗੁਰੂ ਜੀ ਦਾ ਵੀ ਫਰਮਾਨ ਹੈ, ਨਰ ਅਚੇਤ ਪਾਪ 'ਤੇ ਡਰ ਰਹੇ ਵੀ ਹੈ ਪੁਰਸ਼ ਤੂੰ ਅਚੇਤ ਹੋਇਆ ਪਿਆ, ਤੂੰ ਚੇਤਨਾ ਵਿੱਚ ਨਹੀਂ ਹੈ, ਪਾਪਾਂ ਤੋਂ ਕਿਉਂ ਨਹੀਂ ਡਰਦਾ, ਤੈਨੂੰ ਪਾਪਾਂ ਤੋਂ ਡਰਨਾ ਚਾਹੀਦਾ ਹੈ। ਸੋ ਧਰਮ ਕਮਾਉਣਾ ਚਾਹੀਦਾ। ਪਿਛਲੇ ਦੌਰੇ ਵਿੱਚ ਆਇਆ ਸੀ, ਦੱਸਿਆ ਵੀ ਦਸਾਂ ਛੰਦਾਂ ਦੇ ਵਿੱਚ ਬਿਆਨ ਕਰਾਂਗੇ ਧਰਮ ਦੀ ਪਹਿਚਾਣ ਕੀ ਆ, ਧਰਮ ਦਾ ਕਾਰਨ ਕੀ ਆ, ਧਰਮ ਵੱਧਦਾ ਕਿਵੇਂ ਹੈ, ਧਰਮ ਦੀ ਸਥਿਤੀ ਕਿਵੇਂ ਹੁੰਦੀ ਹੈ, ਧਰਮ ਨਾਸ ਕਿਵੇਂ ਹੁੰਦਾ ਅਤੇ ਧਰਮ ਰੱਖਣ ਨਾਲ ਫਲ ਕੀ ਮਿਲਦਾ। ਹੁਣ ਇਹ ਦੌਰੇ ਵਿੱਚ ਧਰਮ ਦੀ ਪਹਿਚਾਣ ਜਿਹੜੀ ਆ ਉਹ ਪੰਡਿਤ ਹਰਦਿਆਲ ਜੀ ਦੱਸਣਗੇ, ਜਿਸ ਨੂੰ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰ ਕਰਾਂਗੇ। ਸੋ ਆਓ ਆਪਾਂ ਜਿਹੜਾ ਅੱਜ ਦੋਹਰਾ ਦਸਵਾਂ ਅਥਵਾ ਜਿਵੇਂ ਕਿਹਾ ਵੀ ਹੁਣ ਦਸ ਛੰਦ ਕਰਾਂਗੇ, ਪਹਿਲਾਂ ਧਰਮ ਵਾਸਤੇ ਥੋੜ੍ਹਾ ਜਿਹਾ ਵਰਣਨ ਕਰਾਂਗੇ, ਉਸ ਆਧਾਰ ਨਾਲ ਪਹਿਲਾ ਦੋਹਰਾ ਸਮਝ ਲਓ, ਪਹਿਲਾ ਛੰਦ ਅਧਿਆਏ ਪਹਿਲੇ ਦਾ। ਉਂਝ ਜੇ ਸਾਰੇ ਛੰਦਾਂ ਦੀ ਗਿਣਤੀ ਕਰੀਏ ਤਾਂ ਦਸਵਾਂ ਇਹ ਛੰਦ ਆ। ਦੋਹਰਾ ਖਿਮਾ ਅਹਿੰਸਾ ਦਇਆ ਅੰਮ੍ਰਿਤ, ਧਰਮ ਦੇ ਚਿੰਨ੍ਹ, ਧਰਮੀ ਮਨੁੱਖ ਦੀ ਪਛਾਣ ਦੱਸਣ ਲੱਗੇ। ਖਿਮਾ, ਖਿਮਾ ਕਿਹਨੂੰ ਕਹਿੰਦੇ? ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ, ਖਿਮਾ ਹੈ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ, ਭਾਵ ਆਪ ਸਭ ਪ੍ਰਕਾਰ ਕਰਕੇ ਸਮਰੱਥ ਹੋਣਾ, ਬਲੇਵਾਨ ਹੋਣਾ, ਪਰ ਸੰਸਾਰ ਵਿੱਚ ਬੇਸਮਰੱਥ ਹੋ ਕੇ ਰਹਿਣਾ। ਹਾਂਜੀ, ਜਿਵੇਂ ਭਗਤ ਫਰੀਦ ਜੀ ਦੇ ਬਚਨ ਹੈ ਕਿ ਤਾਣ ਹੁੰਦੇ ਹੋਏ ਨਿਤਾਣਾ, ਹੈਗਾ ਨਾ ਬਚਨ ਭਗਤ ਫਰੀਦ ਸਲੋਕ ਆਉਂਦੇ ਹੈ, ਉੱਥੇ ਬਚਨ ਆਉਂਦੇ ਹਨ ਵੀ ਐਡੀ ਤਾਕਤ ਦੇ ਮਾਲਕ ਹੋਣਾ, ਮਤ ਹੋਦੀ ਹੋਏ ਆਣਾ, ਤਾਣ ਹੋਦੇ ਹੋਏ ਨਿਤਾਣਾ, ਅਣਹੋਦੇ ਆਪ ਵੰਡਾਏ, ਕੋ ਐਸਾ ਭਗਤ ਸੁਧਾਏ। ਬਲਵਾਨ ਹੁੰਦਿਆਂ ਹੋਇਆ ਵੀ ਨਿਤਾਣੇ ਰਹਿਣਾ, ਬੜੀ ਮਤ ਹੁੰਦਿਆਂ ਹੋਇਆ ਵੀ ਅਣਜਾਣ ਬਣੇ ਰਹਿਣਾ, ਇਹਨੂੰ ਕਹੀਦਾ ਹੈ। ਇਹੋ ਜਿਹਾ ਜਿਹੜਾ ਸੁਭਾਅ ਬਣਾਉਣਾ ਖਿਮਾ ਦਾ ਆ, ਸੰਸਾਰ ਵਿੱਚ ਸਾਰੀਆਂ ਕਲਾਂ ਵਿੱਚੋਂ ਤਾਕਤਵਰ ਹੋਣਾ, ਫਿਰ ਵੀ ਆਪਣੇ ਆਪ ਨੂੰ ਨਿਤਾਣੇ 'ਚ ਜਨਾਉਣਾ। ਖਿਮਾ ਦੁੱਖ ਸੁੱਖ ਸਹਾਰਨ ਵਾਲੀ ਚਿਰ ਦੀ ਬਿਰਤੀ। ਕਿਸੇ ਨੇ ਸਾਨੂੰ ਵੱਧ ਘੱਟ ਬੋਲ ਦਿੱਤਾ ਹੈ ਅਤੇ ਆਪ ਤੋਂ ਛੋਟੇ ਨੇ, ਉਹਨੂੰ ਖਿਮਾ ਕਰ ਦੇਣਾ, ਖਿਮਾ ਕਰ ਦੇਣਾ। ਖਿਮਾ ਇਹ ਹੋ ਗਈ ਅਹਿੰਸਾ। ਹਿੰਸਾ ਇੱਕ ਹੁੰਦੀ ਹਿੰਸਾ, ਇੱਕ ਹੁੰਦੀ ਅਹਿੰਸਾ। ਹਿੰਸਾ ਜੀਵ ਘਾਤ ਤੋਂ ਉਲਟ ਸੁਭਾਅ ਹੋਣਾ, ਭਾਵ ਪ੍ਰਾਣਾਂ ਦੇ ਵਿਯੋਗ ਦੇ ਅਨੁਕੂਲ ਵਪਾਰ ਨੂੰ ਹਿੰਸਾ ਕਹਿੰਦੇ ਹੈ, ਜੋ ਤਿੰਨ ਪ੍ਰਕਾਰ ਦੀ ਹੁੰਦੀ, ਤਨ ਦੀ, ਮਨ ਦੀ, ਬਾਣੀ ਦੀ। ਹਿੰਸਾ ਸਿੱਧਾ ਸੌਖਾ ਜਿਹਾ ਇਹ ਸਮਝ ਲਓ, ਜੀਵ ਹੱਤਿਆ ਨਾ ਕਰਨਾ। ਹਿੰਸਾ ਹੁੰਦੀ ਜਿਹੜੀ ਜੀਵ ਹੱਤਿਆ ਕਰਨੀ, ਜਿਹੜੇ ਕੋਈ ਆਪਾਂ ਬੱਕਰੇ ਬੁੱਕਰੇ ਮਾਰਦੇ ਹਾਂ ਨਾ, ਕੁੱਕੜੀਆਂ, ਇਹ ਜੀਵ ਹੱਤਿਆ, ਇਹਨੂੰ ਹਿੰਸਾ ਕਹਿੰਦੇ ਆ। ਜਿਹੜਾ ਨਾ ਮਾਰਨਾ ਇਹ ਅਹਿੰਸਾ, ਅਤੇ ਹਿੰਸਾ ਤਿੰਨ ਪ੍ਰਕਾਰ ਦੀ ਆ। ਅਹਿੰਸਾ ਅਹਿੰਸਾ ਵੀ ਤਿੰਨ ਪ੍ਰਕਾਰ ਦੀ ਅਤੇ ਹਿੰਸਾ ਵੀ ਤਿੰਨ ਪ੍ਰਕਾਰ ਦੀ। ਜਿਹੜਾ ਨਾ ਕਰਨਾ ਉਹ ਅਹਿੰਸਾ, ਜਿਹੜਾ ਕਰਨਾ ਉਹ ਹਿੰਸਾ। ਤਨ ਦੀ ਹਿੰਸਾ ਕੀ ਆ? ਇਹ ਜਿਹੜਾ ਸਥੂਲ ਸਰੀਰ ਦੁਆਰਾ ਕਿਸੇ ਜੀਵ ਨੂੰ ਮਾਰ ਦੇਣਾ, ਇਹ ਤਨ ਦੀ ਹਿੰਸਾ। ਆਪਣੇ ਹੱਥਾਂ ਨਾਲ ਬੰਦਾ ਵੱਢ ਦੇਣਾ, ਮਾਰ ਦੇਣਾ, ਆਪਣੇ ਹੱਥਾਂ ਨਾਲ ਕੁਕੜੀਆਂ, ਮੁਰਗੇ, ਬੱਕਰੇ ਮਾਰ ਦੇਣ। ਮਨ ਦੀ ਹਿੰਸਾ ਕੀ ਆ? ਮਨ ਕਰਕੇ ਕਿਸੇ ਦਾ ਬੁਰਾ ਚਿਤਵਾਉਣਾ, ਮਨ ਕਰਕੇ ਦਾ ਰਹੇ ਕੱਖ ਨਾ, ਇਹਨੂੰ ਇੱਦਾਂ ਹੋ ਜਾਏ, ਇਹ ਮਨ ਦੀ ਹਿੰਸਾ। ਬਾਣੀ ਦੀ ਹਿੰਸਾ ਤੀਸਰੀ ਕੀ ਆ? ਜ਼ਬਾਨ ਨਾਲੋਂ ਕੌੜੇ ਝੂਠੇ ਬਚਨ ਬੋਲ ਕੇ ਕਿਸੇ ਦਾ ਹਿਰਦਾ ਦੁਖਾ ਦੇਣਾ, ਫਿੱਕਾ ਬੋਲਣਾ, ਇਹ ਬਾਣੀ ਦੀ ਹਿੰਸਾ। ਇਹ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਰਹਿਤ ਬਿਰਤੀ ਦਾ ਨਾਮ ਕੀ ਆ? ਅਹਿੰਸਾ। ਮਤਲਬ ਜੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕਰਨੇ ਆ ਮਾੜੇ ਆਚਾਰ, ਉਹਨੂੰ ਹਿੰਸਾ। ਜਿਹੜੇ ਨਹੀਂ ਕਰਨੇ, ਉਹ ਤੋਂ ਰਹਿਤ ਹੋਣਾ, ਉਹ ਅਹਿੰਸਾ। ਇੱਕ ਅਤੇ ਦੂਜਾ ਅਹਿੰਸਾ, ਦੋ ਦਇਆ, ਤੀਜੀ ਦਇਆ। ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਵਿੱਚ ਦਰਬ ਜਾਣਾ, ਉਹਨੂੰ ਦਇਆ ਆਖਦੇ ਹੈ। ਭਾਵ ਬਾਲਕ ਬਿਰਧ ਉੱਪਰ ਤਰਸ ਕਰਨਾ, ਛੋਟੇ ਅਤੇ ਬਜ਼ੁਰਗ ਅਤੇ ਮਾਤੜ ਗਰੀਬ ਦੇ ਤਰਸ ਕਰਨਾ, ਰੋਗੀ ਪੁਰਸ਼ ਦਾ ਵੇਖ ਕੇ ਯਥਾ ਸ਼ਕਤੀ ਨਾਲ ਦੁੱਖ ਦੂਰ ਕਰਨਾ, ਉਹਦੀ ਮਦਦ ਕਰਨੀ, ਸਭ ਜੀਵਾਂ ਨੂੰ ਪਰਮੇਸ਼ਰ ਦੀ ਅੰਸ ਜਾਣ ਕੇ ਸਭ ਦਾ ਸੁੱਖ ਮੰਗਣਾ, ਸਭ ਦੀ ਸੁੱਖ ਮੰਗਣੀ, ਇਹ ਦਇਆ ਦਾ ਸਰੂਪ ਹੈ। ਹਾਂਜੀ, ਇਹ ਦਇਆ ਹੋ ਗਈ। ਤਾਂ ਸੁਝਾ ਜਾਣਾ ਕਿਸੇ ਨੂੰ ਵੇਖ ਕੇ ਮ੍ਰਿਧ। ਮ੍ਰਿਧ ਹੁੰਦਾ ਮਿੱਠਾ, ਭਾਵ ਕਿ ਮ੍ਰਿਧ ਮਿੱਠਾ ਸੁਭਾਅ, ਮਿੱਠਾ ਬੋਲਣਾ, ਵਚਨ ਬੋਲਣੇ, ਆਪਣੇ ਚਿੱਤ ਨੂੰ ਸਦਾ ਸ਼ਾਂਤ ਰੱਖਣਾ, ਕਿਸੇ ਦੇ ਨਾਲ ਵੀ ਕ੍ਰੋਧ ਨਾਲ ਵਾਲੇ ਵਚਨ ਨਹੀਂ ਬੋਲਣੇ, ਫਿੱਕੇ ਵਚਨ ਨਹੀਂ ਬੋਲਣੇ, ਸਾਰਿਆਂ ਪ੍ਰਤੀ ਸੁਭ ਉਪਦੇਸ਼ ਦੇਣਾ, ਇਹ ਮ੍ਰਿਧਤਾ ਦਾ ਸਰੂਪ ਹੈ। ਪ੍ਰਭ ਮ੍ਰਿਧ ਸੁਭਾਅ, ਮਿੱਠਾ ਬੋਲਣਾ, ਚਾਰ ਹੋ ਗਏ ਗੁਣ, ਚਾਰ ਚਿੰਨ ਹੋ ਗਏ ਧਰਮ ਦੇ। ਸੱਤ ਬਚਨ, ਫਿਰ ਸੱਤ ਬਚਨ, ਸੱਚੇ ਬਚਨ ਬੋਲਣੇ, ਬੋਲੀਏ ਸੱਚ, ਧਰਮ ਝੂਠ ਨਾ ਬੋਲੀ। ਜੋ ਮੁੱਖ ਤੋਂ ਬਚਨ ਕਹਿ ਦਿੱਤਾ ਉਸਨੂੰ ਪੂਰਾ ਕਰਨਾ, ਬਚਨ ਕਰੇ ਤਾਂ ਖਿਸਕ ਜਾਏ, ਉਹ ਬੰਦਾ ਨਹੀਂ ਪ੍ਰਵਾਨ। ਸੱਤ ਬਚਨ, ਜਿਹੜਾ ਬਚਨ ਵੀ ਕਰਨਾ ਉਹ ਸੱਚ ਹੀ ਕਰਨਾ, ਉਸ ਨੂੰ ਪੂਰਾ ਕਰਨਾ। ਮੂੰਹ ਬਚਨ ਕਹਿ ਕੇ ਕਹਿ ਪੂਰਾ ਨਹੀਂ ਕਰਦਾ, ਜੋ ਉਹ ਜਿਉਂਦਾ ਹੋਇਆ ਵੀ ਮਰਿਆ ਹੈ। ਜੋ ਮੁੱਖੋਂ ਕਹੇ ਬਚਨਾਂ ਨੂੰ ਪੂਰਾ ਕਰਨ ਵਾਲਾ, ਉਹ ਮਰਿਆ ਹੋਇਆ ਵੀ ਸਦਾ ਜਿਉਂਦਾ ਹੈ। ਠੀਕ ਹੈ ਜੀ। ਸੱਤ ਬਚਨ, ਸੱਚ ਬਚਨ ਬੋਲਣਾ, ਪਾ ਜੋ ਕਹਿ ਦਿੱਤਾ ਉਹ ਕਰਨਾ ਹੀ ਆ, ਜੋ ਨਹੀਂ ਕਿਹਾ, ਜੋ ਨਹੀਂ ਕਰਨਾ ਉਹ ਕਹਿਣਾ ਨਹੀਂ, ਇਹ ਅੱਗੇ ਆ ਜਾਏਗਾ ਗ੍ਰੰਥ ਵਿੱਚ ਜੀ, ਸਿੱਖਿਆ ਵਾਸਤੇ। ਤਾਪ, ਫਿਰ ਛੇਵਾਂ ਹੈ ਧਰਮ ਦਾ ਚਿੰਨ, ਤਾਪ। ਤਾਪ ਕੀ ਹੈ? ਤਪੱਸਿਆ ਕਰਨੀ। ਤਪ ਵੀ ਅੱਗੇ ਤਿੰਨ ਪ੍ਰਕਾਰ ਦਾ ਮੰਨਿਆ ਜਾਂਦਾ, ਤਾਮਸੀ ਤਪ, ਰਾਜਸੀ ਤਪ, ਸਾਂਤਕੀ ਤਪ। ਤਾਮਸੀ ਤਪ ਕੀ ਆ? ਅੰਨ ਪਾਣੀ ਦਾ ਤਿਆਗ ਕਰ ਦੇਣਾ, ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ ਇਤਿਆਦਿਕ, ਜਿਹੜਾ ਸਰੀਰ ਨੂੰ ਕਸ਼ਟ ਦੇ ਕੇ ਤਪੱਸਿਆ ਕਰਨੀ ਹੈ ਨਾ, ਇਹਨੂੰ ਤਾਮਸੀ ਤਪ ਕਹਿੰਦੇ। ਫਿਰ ਰਾਜਸੀ ਤਪ, ਜੋ ਖੋਟੇ ਕਰਮਾਂ ਦੇ ਵੱਲੋਂ ਆਪਣੀਆਂ ਇੰਦਰੀਆਂ ਨੂੰ ਰੋਕਣਾ ਹੈ, ਇਹ ਇਸ ਨੂੰ ਰਾਜਸੀ ਤਪ ਆਖਦੇ। ਮਾੜੇ ਕਰਮਾਂ ਵੱਲੋਂ ਰੋਕ ਕੇ ਰੱਖਣਾ, ਇਹ ਰਾਜਸੀ ਤਪ ਹੈ। ਸਾਂਤਕੀ ਤਪ ਕੀ ਆ? ਜੋ ਅੰਤ ਹੈ ਕਰਨ ਦੀ ਬਿਰਤੀ ਹੈ ਨਾ, ਅਨਾਤਮ ਪਦਾਰਥਾਂ ਵੱਲੋਂ ਰੋਕ ਕੇ ਅੰਤਮ ਉਹ ਕਰ, ਬਾਹਰੀ ਵਿਸ਼ਿਆਂ ਵੱਲੋਂ ਰੋਕ ਕੇ ਨਾ, ਕਿਉਂਕਿ ਆਤਮਾ ਤੋਂ ਬਗੈਰ ਜਿੰਨੀਆਂ ਵੀ ਵਸਤੂਆਂ ਉਹ ਅਨਾਤਮ ਆ। ਆਤਮਾ ਤੋਂ ਬਗੈਰ ਸਰੀਰ ਦੇ ਸਥੂਲ ਸਰੀਰ, ਪੰਜ ਕੋਸ਼, ਪੰਜ ਪੁਰਾਣ, ਮਨ, ਬੋਧ, ਚੇਤ, ਅਹੰਕਾਰ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ ਸਭ ਅਨਾਤਮ ਆ। ਅਤੇ ਜੋ ਅੰਤਕਰਨ ਦੀ ਬਿਰਤੀ ਅਨਾਤਮ ਪਦਾਰਥਾਂ ਵੱਲੋਂ, ਬਾਹਰੀ ਬੈਰਮੁੱਖ ਬਿਰਤੀ ਰੋਕ ਕੇ ਅੰਤਰਮੁੱਖ ਕਰਨੀ ਹੈ, ਆਪਣੇ ਸਵੈ ਸਰੂਪ ਵਿੱਚ ਆਪਣੀ ਬਿਰਤੀ ਪਰਮਾਤਮਾ ਦੇ ਸਰੂਪ ਵਿੱਚ ਸਥਿਤ ਕਰਨੀ, ਅਥਵਾ ਆਪਣੀ ਸਵੈ ਸਰੂਪ ਵਿੱਚ ਸਥਿਤ ਕਰਨੀ, ਇਸ ਨੂੰ ਸਾਂਤਕੀ ਤਪ ਕਹਿੰਦੇ। ਅਤੇ ਇੱਦਾਂ ਵੀ ਆ ਵੀ ਜਿਵੇਂ ਚਿੱਤ ਦੀ ਇਕਾਗਰਤਾ ਦਾ ਨਾਮ ਵੀ ਤਪ ਆ, ਜਿਵੇਂ ਭਰਥਰੀ ਜੀ ਨੇ ਕਥਨ ਕੀਤਾ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ, ਇਹ ਤਪ ਹੀ ਸਭ ਤੋਂ ਉੱਤਮ ਆ। ਇਸ ਤਪ ਦੇ ਬਲ ਨਾਲ ਬ੍ਰਹਮ ਦੀ ਪ੍ਰਾਪਤੀ ਹੋ ਕੇ ਅੰਤ ਨੂੰ ਵਿਦੇਹ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵ ਸਭ ਪ੍ਰਕਾਰ ਕਰਕੇ ਸਮਰੱਥਵਾਨ ਹੋ ਜਾਂਦਾ। ਤੁਲਸੀਦਾਸ ਜੀ ਵੀ ਜਿਹੜੇ ਬਾਲ ਕਾਂਡ ਵਿੱਚ ਐਸਾ ਕਥਨ ਕਰਦੇ ਆ ਕਿ ਉਹਨਾਂ ਦੇ ਬਚਨ ਹੀ ਆਉਂਦੇ ਆ, ਤਪ ਬਲ ਰਜੇ ਪਰਪੰਚ ਵਿਧਾਤਾ, ਤਪ ਬਲ ਵਿਸ਼ਨੂੰ ਸਕਲ ਜਗ ਭਰਾਤਾ। ਤਪ ਦੇ ਬਲ ਕਰਕੇ ਵਿਸ਼ਨੂੰ ਜਿਹੜੇ ਹੈ ਸਾਰੇ ਜਗਤ ਦੀ ਪ੍ਰਤਪਾਲਣਾ ਕਰਦੇ ਆ, ਅਤੇ ਵਿਧਾਤਾ ਬ੍ਰਹਮਾ ਪਰਪੰਚ ਸੰਸਾਰ ਨੂੰ ਰਚਦਾ ਤਪ ਦੇ ਬਲ ਕਰਕੇ। ਤਪ ਬਲ ਸੰਭ ਕਰ ਹੈ ਸੰਹਾਰਾ, ਤਪ ਦੇ ਬਲ ਕਰਕੇ ਸ਼ੰਭੂ ਸ਼ਿਵ ਜੀ ਜਿਹੜੇ ਆ ਉਸ ਸੰਘਾਰ ਕਰਦੇ ਜੀਵਾਂ ਦਾ। ਤਪ ਬਲ ਸੇ ਇਸ ਧਰਤ ਮਹਿ ਭਾਰ, ਧਰਤੀ ਜਿਹੜੀ ਹੈ ਇੰਨੀ ਭਾਰੀ ਆ, ਉਹ ਸੀਸ ਦੇ ਉੱਪਰ ਸ਼ੇਸ਼ ਨਾਗ ਨੇ ਤਪ ਦੇ ਬਲ ਕਰਕੇ ਧਾਰਨ ਕੀਤੀ ਹੋਈ। ਤਪ ਆਧਾਰ ਸਭ ਸ੍ਰਿਸ਼ਟ ਭਵਾਨੀ, ਹਾਂਜੀ ਤਪ ਦੇ ਆਸਰੇ ਜਿਹੜੀ ਹੈ ਸਾਰੀ ਸ੍ਰਿਸ਼ਟੀ ਆ ਉਸਨੂੰ ਭਾਵਾਨੀ ਭਾਵ ਇਹ ਲੈ ਕੇ ਆਉਂਦੀ ਹੈ ਭਵਾਨੀ ਦੇਵੀ ਨੇ। ਹਾਂਜੀ ਕਰ ਹੋ ਜਾਏ ਤਪ ਅਸ ਜੀ ਜਾਣੀ, ਇਸ ਕਰਕੇ ਇਸ ਤਰ੍ਹਾਂ ਜੀ ਜਾਣਨੀ ਹੈ ਵੀ ਤਪ ਹੀ ਜਾ ਕੇ ਕਰੋ, ਤਪ ਮਹਾਨ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਾਂ ਦੀ ਸੇਵਾ ਨੂੰ ਤਪ ਦਾ ਸਲੋਮਨ ਤਪ ਲਿਖਿਆ, ਅਤੇ ਹੈ ਵੀ ਉਹ ਗੁਰ ਸੇਵਾ ਤਪਾਂ ਸਿਰ ਤਪ ਸਾਰ। ਸਤਿਗੁਰੂ ਅਮਰਦਾਸ ਜੀ ਨੇ ਜਿੰਨਾ ਤਪ ਕੀਤਾ ਕਿਹਨੇ ਕੀਤਾ, ਕਿੱਡਾ ਵੱਡਾ ਤਪ ਕੀਤਾ, ਠੰਡ ਦੇ ਦਿਨਾਂ 'ਚ ਗਰਮੀਆਂ ਦੇ ਦਿਨਾਂ 'ਚ ਪਾਠ ਵੀ ਕਰਨੇ, ਜਾਲੀ ਵੀ ਗਾਗਰ ਭਰ ਭਰ ਲਿਆਉਣੀ, ਅੰਮ੍ਰਿਤ ਵੇਲੇ ਫਟੇ ਪੁਰਾਣੇ ਵਸਤਰ ਪਹਿਨ ਕੇ ਗੁਜ਼ਾਰਾ ਕੀਤਾ 12 ਸਾਲ ਸਤਿਗੁਰੂ ਮਹਾਰਾਜ ਜੀ ਨੇ। ਵੱਡੀ ਉਮਰਾਂ ਵਿੱਚ ਗਾਗਰ ਚੁੱਕਣੀ ਕਿਤੇ ਮਾੜੀ ਮੋਟੀ ਗੱਲ ਥੋੜ੍ਹੀ, ਬਹੁਤ ਕਠਿਨ ਤਪ ਗੁਰੂ ਅਮਰਦਾਸ ਜੀ ਦਾ, ਇੱਥੇ ਇੰਨਾ ਵਿਸਤਾਰ ਕਰਨ ਦਾ ਜਿਹੜਾ ਸਮਾਂ ਨਹੀਂ ਹੈ, ਨਹੀਂ ਤਾਂ ਬਹੁਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਤਪਿਆ ਤਪੱਸਿਆ, ਤਾਂ ਹੀ ਕਿਹਾ ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿਹੜੇ ਹੁਣ ਵੀ ਕਰਦੇ ਨਾ ਬੰਦਗੀ ਦੇ ਸੇਵਾ, ਉਹਨਾਂ ਕੋਲ ਪਾਸਾ ਨਹੀਂ ਮੁੜਦਾ ਇਹੋ ਜਿਹੀ ਨੀਂਦ ਆਉਂਦੀ ਉਹਨਾਂ ਨੂੰ, ਜਿਹੜੇ ਲੰਗਰ ਹਾਲ 'ਚ ਹੋਰ ਗੁਰੂ ਦੀਆਂ ਕਾਰ ਸੇਵਾਵਾਂ ਕਰਦੇ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਸਰੀਰ ਨੂੰ ਤਾਉਣਾ ਹੀ, ਗੁਰੂ ਦੀ ਸੇਵਾ ਵਿੱਚ ਤਪ ਵੱਡਾ ਹੈ। ਅਤੇ ਤਾਮਸੀ ਤਪ, ਰਾਜਸੀ ਤਪ, ਸਾਂਦਗੀ ਤਪ, ਇਹ ਧਰਮ ਦੇ ਚਿੰਨ੍ਹ ਆ। ਅੱਗੇ ਤਿੰਨ ਤਿੰਨ ਪ੍ਰਕਾਰ ਦਾ ਅੱਗੇ ਆ ਜਾਂਦਾ। ਤਾਮਸੀ ਤਪ ਸਰੀਰ ਕਰਕੇ ਆ, ਜਿਹੜਾ ਇੰਦਰੀਆਂ ਨੂੰ ਰੋਕ ਕੇ ਰੱਖਣਾ ਮਾੜੇ ਕਰਮਾਂ ਵੱਲੋਂ, 5 ਕਰਮ ਇੰਦਰੇ 5 ਗਿਆਨ ਇੰਦਰੇ, ਇਹ ਰਾਜਸੀ ਤਪ। ਉਹ ਸਰੀਰ ਨੂੰ ਜਦੋਂ ਤਪਾਉਣਾ ਤਾਂ ਸਰੀਰ ਨੂੰ ਕਸ਼ਟ ਆਉਣਾ ਨਾ, ਇੱਦਾਂ ਬਸ ਸਰੀਰ ਨੂੰ ਕਸ਼ਟ ਨਾ ਦੇਣਾ, ਬਸ ਆਪਣੇ ਸਰੀਰ ਅੰਗ ਜਿਹੜੇ ਅੰਗ ਪ੍ਰਤੰਗ ਇਹਨਾਂ 'ਤੇ ਕੰਟਰੋਲ ਕਰਕੇ ਰੱਖਣਾ, ਪੈਰਾਂ ਕਰਕੇ ਮਾੜੇ ਪਾਸੇ ਨਾ ਜਾਣਾ, ਹੱਥਾਂ ਨਾਲ ਖੋਟਾ ਕਰਮ ਚੋਰੀ ਆਦਿ ਨਾ ਕਰਨੀ, ਵਿਸ਼ੇ ਨਾ ਕਮਾਉਣੇ, ਅੱਖਾਂ ਨਾਲ ਮਾੜਾ ਨਾ ਦੇਖਣਾ, ਕੰਨਾਂ ਨਾਲ ਮਾੜਾ ਨਾ ਸੁਣਨਾ, ਇਹ ਰਾਜਸੀ ਤਪ ਹੈ। ਮਤਲਬ ਜੋ ਖੋਟੇ ਕਰਮਾਂ ਦੇ ਵੱਲੋਂ, ਜਿੰਨੇ ਮਾੜੇ ਕੰਮਾਂ ਵੱਲੋਂ ਆਪਣੇ ਇੰਦਰੀਆਂ 5 ਕਰਮ ਇੰਦਰੀਆਂ 5 ਗਿਆਨ ਇੰਦਰੀਆਂ ਰੋਕ ਕੇ ਰੱਖਣਾ, ਇਹ ਰਾਜਸੀ ਤਪ ਹੈ। ਅਤੇ ਜੋ ਅੰਤਹਿ ਕਰਨ ਜਾਂ ਮਨ ਦੀ ਬਿਰਤੀ ਹੈ, ਮਨ ਦੀ ਬਿਰਤੀ ਹੁੰਦੀ ਹੈ ਅਤੇ ਅੰਤਹਿ ਕਰਨ ਉਹਦਾ ਹੀ ਨਾਮ ਹੈ, ਅਤੇ ਅਨਾਤਮ ਪਦਾਰਥ ਜਿਹੜੇ ਬਾਹਰੀ ਪਦਾਰਥ ਹੈ, ਆ ਜਿਹਨੇ ਆਪਾਂ ਬਾਹਰ ਵੇਨੇ ਅਨਾਤਮ ਪਦਾਰਥ, ਇਹ ਆਤਮਾ ਨੇ, ਇਹ ਬਾਹਰੀ ਪਦਾਰਥਾਂ ਵੱਲੋਂ ਰੋਕ ਕੇ ਜਿਹੜੀ ਬਿਰਤੀ ਅੰਤਰਮੁਖ ਕਰ ਰਹੀ ਹੈ ਨਾ, ਭਾਵ ਅੱਖਾਂ ਜ਼ਰੂਰੀ ਨਹੀਂ ਅੱਖਾਂ ਬੰਦ ਕਰਕੇ ਅੰਤਰਮੁਖ ਬਿਰਤੀ ਹੁੰਦੀ ਆ, ਅੱਖਾਂ ਖੁੱਲੀਆਂ ਅਤੇ ਸਮੇਤ ਜਿਹੜਾ ਅੰਤਰਮੁਖ ਰਹਿਣਾ ਹੈ, ਆਪਣੀ ਬਿਰਤੀ ਜਿਹੜੀ ਆਪਣੇ ਸਵੈ ਸਰੂਪ ਅਥਵਾ ਪਰਮਾਤਮਾ ਦੇ ਸਰੂਪ ਵਿੱਚ ਇਸ ਸਥਿਤ ਕਰਕੇ ਰੱਖਣੀ ਹੈ ਨਾ, ਧਿਆਨ ਉੱਧਰ ਲਾਈ ਰੱਖਣਾ, ਧਿਆਨ ਉੱਧਰ ਹੀ ਰਹਿਣਾ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਨੂੰ ਕਹਿੰਦੇ ਆ ਸਾਤ ਕੀਤਾ, ਉਹ ਮਹਾਨ ਹੈ। ਸੋ ਇਹ ਤਪ ਦੀ ਪਰਿਭਾਸ਼ਾ ਹੈ। ਅੱਗੇ ਦਾਨ, ਖੇਮਾ, ਅਹਿੰਸਾ, ਦਇਆ, ਅੰਮ੍ਰਿਤ, ਸੱਤ ਬਚਨ, ਤਪ, ਦਾਨ। ਦਾਨ ਕੀ ਹੈ? ਛੇਵਾਂ। ਸੱਤਵਾਂ, ਖੇਮਾ, ਅਹਿੰਸਾ, ਦਇਆ, ਅੰਮ੍ਰਿਤ 4, ਸੱਤ ਬਚਨ 5, ਤਪ 6, ਦਾਨ 7। ਦਾਨ ਕੀ ਆ? ਖੈਰਾਤ ਦੇਣਾ। ਇਹ ਦਾਨ ਵੀ 3 ਪ੍ਰਕਾਰ ਦਾ, ਤਾਮਸੀ ਦਾਨ, ਰਾਜਸੀ ਦਾਨ, ਸਾਂਦਗੀ ਦਾਨ। ਦਾਨ ਕੀ ਹੈ? ਜਿਵੇਂ ਆਪਾਂ ਕਿਹਨੂੰ ਦੇਣੇ ਆ ਨਾ ਕੁਝ, ਜਿਹੜਾ ਆਪਣੇ ਘਰਾਂ 'ਚ ਹੁੰਦੇ ਆਪਾਂ ਉਹਦੇ ਹੱਥ 'ਤੇ ਕੁਝ ਰੱਖਦੇ ਹਾਂ, ਆਟਾ, ਚੌਲ, ਦਾਲ, ਕਿਸੇ ਨੂੰ ਦੇਣੇ ਜਿਹੜਾ ਆਪਣੇ ਵੱਲੋਂ, ਖੁਸ਼ੀ ਨਾਲ ਦਾਨ ਕਿਹਾ ਜਾਂਦਾ। ਤੇ ਤਾਮਸੀ ਦਾਨ ਕੀ ਆ? ਜੋ ਕ੍ਰੋਧ ਜਾਂ ਕਿਸੇ ਨਾਲ ਲੜਦੇ ਹੋਏ ਕੁਝ ਦਾਨ ਕਰਨਾ, ਉਸਨੂੰ ਤਾਮਸੀ ਦਾਨ ਕਹਿੰਦੇ ਆ। ਜਿਸ ਦਾਨ ਦਾ ਫਲ ਦੁੱਖ ਹੀ ਪ੍ਰਾਪਤ ਹੁੰਦਾ। ਆਪਣੇ ਘਰ ਕੋਈ ਮੰਗਣ ਆਇਆ, ਉਹਨੂੰ 20 ਗੱਲਾਂ ਕਰਕੇ ਦਿੱਤਾ, ਲੈ ਤੇਰੀਆਂ ਚੰਗੀਆਂ ਭਲੀਆਂ ਲੱਤਾਂ ਹੈ, ਬਾਹਾਂ ਹੈ, ਤੂੰ ਐਡਾ ਤਗੜਾ ਮੋਟਾ ਹੈ, ਤੂੰ ਆਪੇ ਨਹੀਂ ਕਰਕੇ ਖਾ ਸਕਦਾ। ਜਿਹੜੇ ਤਾਨੇ ਮਿਹਣੇ ਜੇ ਕਰਨੇ ਆ ਨਾ, ਅਤੇ ਦੇ ਵੀ ਦੇਣਾ, ਪਲੇਟ ਆਟੇ ਦੀ ਪਾ ਵੀ ਦੇਣੀ ਝੋੜੀ 'ਚ, ਨਾਲੇ 20 ਗੱਲਾਂ ਕਰਨੀਆਂ। ਜੇ ਤਾਮਸੀ ਦਾਨ ਹੈ ਤਾਂ ਦੁੱਖ ਪ੍ਰਾਪਤ ਹੁੰਦਾ, ਕਿਉਂਕਿ ਘਰ ਆਇਆ ਅਤਿਥੀ ਦਾ ਅਪਮਾਨ ਕਰਨਾ ਤਾਂ ਫਲ ਮਾੜਾ ਮਿਲਦਾ। ਰਾਜਸੀ ਦਾਨ ਉਹ ਕੀ ਆ? ਆਪਣੇ ਜਸ, ਵਡਿਆਈ, ਆਪਣੀ ਮਹਿਮਾ ਆਦਿ ਦੀ ਇੱਛਾ ਨਾਲ ਦਾਨ ਕਰਨਾ ਕਿ ਲੋਕ ਮੇਰੀ ਵਡਿਆਈ ਕਰਨ, ਇਸ ਨੂੰ ਰਾਜਸੀ ਦਾਨ ਆਖਦੇ ਨੇ। ਮਤਲਬ ਜਿੱਦਾਂ ਗੁਰੂ ਘਰ ਵੀ ਗੁਰੂ ਘਰ ਦੇਣਾ ਦਾਨ, ਪਹਿਲੀ ਗੱਲ ਆਪਾਂ ਤਾਂ ਮੰਨਦੇ ਨਹੀਂ, ਦਾਨ ਤਾਂ ਦੇਈਦਾ ਮਹਾਤੜ ਗਰੀਬ ਨੂੰ, ਗੁਰੂ ਨੂੰ ਦਾਨ ਕੀ ਦੇਣਾ। ਮਤਲਬ ਜਦੋਂ ਗੁਰੂ ਘਰ ਚੜ੍ਹਾਉਂਦੇ ਹਾਂ 5-10 ਹਜ਼ਾਰ ਦੇ ਆ, ਫੁੱਲੇ ਸਮਾਉਂਦੇ ਵੀ ਨਾ ਮੇਰਾ ਬੋਲੋ, ਉਹ ਵਡਿਆਈ ਕਰਕੇ, ਜਾਂ ਬਾਹਰ ਕਿਸੇ ਨੂੰ ਕੱਪੜੇ ਕੁੱਪੜੇ ਜਵੰਡ ਦੇਣੇ, ਅਤੇ ਫਿਰ ਵੀ ਆਖਣ ਬੜਾ ਦਾਨ ਕਰਤਾ, ਇਹ ਰਾਜਸੀ ਦਾਨ ਆ। ਇੱਕ ਹੁੰਦਾ ਸ਼ਾਂਤ ਕੀ ਦਾਨ, ਸਭ ਕੁਝ ਪਰਮਾਤਮਾ ਦੀ ਦਾਤ ਸਮਝ ਕੇ, ਵੀ ਸਭ ਨੂੰ ਪਰਮਾਤਮਾ ਦਾ ਰੂਪ ਸਮਝ, ਹੰਕਾਰ ਤੋਂ ਰਹਿਤ ਹੋ ਕੇ ਅਤਿਅੰਤ ਨਿਮਰਤਾ ਸਹਿਤ ਦਾਨ ਕਰਨ ਨੂੰ ਸ਼ਾਂਤ ਕੀ ਦਾਨ ਆਖਦੇ। ਦੇ ਦੇ ਮੰਗ ਹੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇੱਕ ਤੋ ਵੀ ਦਾਨ 4 ਪ੍ਰਕਾਰ ਦੇ ਲਿਖੇ ਹੀ ਹੈ ਨਾ ਗੁਰਬਾਣੀ ਵਿੱਚ ਵੀ, ਉਹ ਸੰਤਾਂ ਨੇ ਵਿਆਖਿਆ ਕੀਤੀ ਉਹਦੀ, ਆਸਾ ਦੀ ਵਾਰ 'ਚ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਦੇ ਦੇ ਮੰਗ ਹੈ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਇੱਕਾਂ ਦੇ ਮਨ ਸੰਤੋਖ ਪੈਦਾ ਹੁੰਦਾ ਵੀ ਗੁਰੂ ਦਾ ਦਿੱਤਾ ਹੋਇਆ ਆਪਾਂ ਦੇਣਾ ਹੀ ਫਰਜ਼ ਆਪਣਾ, ਸੰਸਾਰ 'ਤੇ ਆਏ। ਇੱਕ ਦੇਣਾ ਕਿਆ ਵਿਚਾਰ, ਦੇਣ ਦੀ ਵਿਚਾਰਾਂ ਕਰਦੇ ਰਹਿੰਦੇ ਵੀ ਕਦੋਂ ਦਹੀ, ਇਹ ਵੀ ਦਾਨੀ 4 ਪ੍ਰਕਾਰ ਨੇ। ਦੇ ਦੇ ਮੰਗ ਹੈ ਸਹਿਸਾ ਗੁਣਾ, ਇੱਕ ਦੇ ਦੇ ਮਹਾਰਾਜ ਕੰਬਲ ਵੰਡੇ, ਹੁਣ ਕਰੋ ਕਿਰਪਾ ਸਾਡੇ 'ਤੇ ਵੀ, ਸਾਡੀ ਚੜ੍ਹਦੀ ਕਲਾ ਕਰੋ, ਲੂਣਾ ਮੰਗਦੇ, ਸੇਵਾ ਥੋੜ੍ਹੀ ਮੰਗਣ ਬਹੁਤਾ, ਸੋਭ ਕਰੇ ਸੰਸਾਰ। ਇੱਕ ਦਿਨ ਦੇ ਦਾਨ ਵੀ ਸਾਡੀ ਵਡਿਆਈ ਲੋਕ ਕਰਨ। ਸੋ 4 ਪ੍ਰਕਾਰ ਦੇ ਦਾਨੀ ਦਾਤੇ, ਅਤੇ ਦਾਨ ਜਿਹੜਾ ਵੀ ਕਿਸੇ ਨੂੰ ਆਪਾਂ ਦੇਣਾ ਆ, ਅਤੇ ਉਹ 3 ਪ੍ਰਕਾਰ ਦਾ ਦੇਣਾ, ਤਾਮਸੀ ਰੂਪ ਵਿੱਚ, ਰਾਜਸੀ ਰੂਪ ਵਿੱਚ, ਅਤੇ ਸ਼ਾਂਤਕੀ ਰੂਪ ਵਿੱਚ। ਸਭ ਤੋਂ ਮਹਾਨ ਸ਼ਾਂਤਕੀ ਰੂਪ ਵਿੱਚ ਸੀਲ 100 ਚਿਤਰਸਨਾ ਬਿਨਾ। ਹੁਣ ਸੀਲ 8ਵਾਂ ਜਿਹੜਾ ਹੈ ਉਹ ਧਰਮ ਦਾ ਚਿੰਨ ਹੈ। ਸੀਲ ਕੀ ਹੈ? ਸ਼ਾਂਤ ਸੁਭਾਵ, ਸ੍ਰੇਸ਼ਟ ਆਚਰਣ ਹੋਣਾ, ਵਧੀਆ ਆਚਰਣ ਹੋਣਾ, ਸੀਲ ਸੁਭਾਅ ਜਿਹਨੂੰ ਆਪਾਂ ਕਹਿੰਦੇ, ਸ਼ਾਂਤ ਸੁਭਾਅ, ਗੱਲ ਬੜੀ ਧੀਰਜਤਾ ਨਾ ਕਰਨੀ, ਹਰੇਕ ਦਾ ਗੱਲ ਦਾ ਨਿਰਣਾ ਪ੍ਰੇਮ ਨਾ ਕਰਨਾ, ਕਾਹਲੀ ਨਾ ਪੈਣਾ। ਫਿਰ ਸੀਲ ਹੁੰਦਾ ਜਤ ਸਤ, ਸੀਲ ਸੁਭਾਅ, ਜਤ ਸਤ ਕਾਇਮ ਰੱਖਣਾ, ਕਮਲ ਵੱਤ ਸਦਾ ਮੁੱਖ ਖਿੜਿਆ ਰਹਿਣਾ, ਮੱਥੇ 'ਤੇ ਕਦੇ ਵੱਟ ਨਹੀਂ ਪਾਉਣਾ, ਕਿਉਂਕਿ ਕਾਲਾ ਬੰਦਾ ਵੱਟ ਪਾਉਂਦਾ। ਸੀਲ ਸੁਭਾਅ ਵਾਲਾ ਆਪਾਂ ਕਹਿੰਦੇ ਨਾ, ਉਹਦਾ ਬੜਾ ਸੁਭਾਅ ਸੀਲ ਸੁਭਾਅ, ਜਾਂ ਜਰਨ ਸ਼ਕਤੀ ਜਿਹ 'ਚ ਬਹੁਤ, ਫਿਰ ਆਪਣੇ ਧਰਮ ਵਿੱਚ ਪਰਪੱਖ ਰਹਿਣਾ, ਇਸ ਦਾ ਨਾਮ ਸੀਲ ਹੈ। ਕਿੰਨੇ ਗੁਣ ਆ ਜਾਂਦੇ ਇਹਦੇ ਵਿੱਚ। ਸੀਲ ਸੁਭਾਅ ਹੋਣਾ ਵੀ ਪੁੰਨਾਂ ਦਾ ਫਲ ਹੈ। ਇਹ ਸੀਲ ਸੁਭਾਅ ਲੋਕ ਪਰਲੋਕ 'ਚ ਫਲ ਦਿੰਦਾ, ਪਾਵਰ ਸਾਮਰਤ ਵਿੱਚ ਵੀ ਉਹ ਬਚਨ ਆਉਂਦੇ ਆ ਨਾ, ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਲਿਖੇ ਆ, ਭਾਵ ਮੰਡਲ ਮਾਹੇ ਸਸੀਲ ਫਲੇ, ਸੰਸਾਰ ਮੰਡਲ ਵਿੱਚ ਕਹਿੰਦੇ ਸਸੀਲ ਸ੍ਰੇਸ਼ਟ ਸੀਲ ਸੁਭਾਅ ਹੀ ਫਲਦਾ, ਪੁੰਨ ਸੀਲ ਪਰਲੋਕ ਵਿਖੇ ਫਲ ਜਾਏ। ਫਿਰ ਸੀਲ ਸੁਭਾਅ ਦਾ ਫਲ ਜਿਹੜਾ ਵਾ ਪਰਲੋਕ ਦੀ ਫਲ ਪਰਲੋਕ ਵਿੱਚ ਹੀ ਜਾ ਕੇ ਮਿਲਦਾ, ਉੱਥੇ ਜਾ ਕੇ ਪਾਉਂਦਾ। ਜਗ ਸੀਲ ਕੋ ਪਾਲਣ ਉੱਤਮ ਹੈ, ਇਹ ਜਗਤ ਦੇ ਲੋਕੋ ਸੀਲ ਸੁਭਾਅ ਨੂੰ ਪਾਲਣਾ ਬਹੁਤ ਉੱਤਮ ਹੈ, ਸ੍ਰੇਸ਼ਟ ਹੈ। ਤਨ ਆਪਦ ਦੇ ਸਹਿਸੀਲ ਗਣਾਏ, ਸਰੀਰ ਦੇ ਉੱਤੇ ਆਪਦ ਆ ਜਾਏ ਅਤੇ ਆਪਦ ਅਤੇ ਸਹਿ ਸੀਲ ਗਣਾਏ। ਜਿਹੜਾ ਸੀਲ ਸੁਭਾਅ ਆ ਨਾ, ਉਹ ਸਰੀਰ 'ਤੇ ਆਪਦਾ ਵੀ ਆ ਜਾਏ ਤਾਂ ਵੀ ਮਨੁੱਖ ਸਹਿ ਲੈਂਦਾ। ਜਦੋਂ ਅਸੀਂ ਕਾਹਲੇ ਨਾ ਹੋਵਾਂਗੇ, ਆਪਾਂ ਕਹਾਂਗੇ ਚਲੋ ਪਰਮੇਸ਼ੁਰ ਦੇ ਕਰਕੇ ਹੋ ਗਿਆ, ਚਲੋ ਕੋਈ ਨਹੀਂ ਠੀਕ ਹੋ ਜਾਵਾਂਗੇ, ਪਰ ਜੇ ਕਾਲੇ ਪੈ ਗਏ ਤਾਂ ਫਿਰ ਨਹੀਂ ਹੋ ਸਕਦਾ। ਜੇ ਨਰਮੀ ਸੁਭਾਅ ਨਾ ਆਏ, ਸ਼ਾਂਤ ਸੁਭਾਅ ਨਾ ਆਏ। ਸੀਲ ਮਤਲਬ ਸ਼ਾਂਤ ਸੁਭਾਅ, ਬਹੁਤ ਇਹਦੇ ਅਰਥ ਆ, ਸਿੱਧਾ ਜਿਹਾ ਸ਼ਾਂਤ ਸੁਭਾਅ। ਸੋਚ, ਇਹ ਨੌਵਾਂ ਧਰਮ ਦਾ ਚਿੰਨ੍ਹ ਹੈ। ਸੋਚ ਨਾਮ ਪਵਿੱਤਰਤਾ, ਇਹ ਵੀ ਦੋ ਪ੍ਰਕਾਰ ਦੀ ਮੰਨੀ ਹੈ, ਇੱਕ ਅੰਦਰਲੀ ਸੋਚ ਪਵਿੱਤਰਤਾ, ਇੱਕ ਬਾਹਰਲੀ ਸੋਚ। ਅੰਦਰਲੀ ਸੋਚ ਕੀ ਆ, ਜੋ ਮਨ ਵਿੱਚ ਈਰਖਾ ਛਲ ਫਰੇਬ ਦਾ ਤਿਆਗ ਕਰਨਾ, ਇਹ ਅੰਦਰਲੀ ਪਵਿੱਤਰਤਾ। ਹਾਂਜੀ, ਭਾਵ ਮਨ ਦੀ ਪਵਿੱਤਰਤਾ, ਮਨ ਕਰਕੇ ਮੈਲ ਨਾ ਹੋਣ। ਜਿਹਦਾ ਮਨ ਮੈਲ ਆ ਅਤੇ ਉਹਦਾ ਸਭ ਕੁਛ ਮੈਲ, ਮਨ ਮੈਲ ਆ ਸਭ ਕੁਛ ਮੈਲ ਆ। ਠੀਕ ਹੈ ਜੀ, ਮਨ ਮਾਂਜੇ, ਮਨ ਨੂੰ ਜੇ ਮਾਂਜੀਏ ਅਤੇ ਆਪਣੇ ਆਪ ਸੱਚ ਨੂੰ ਪਾ ਲਈਦਾ। ਮਨ ਦੀ ਪਵਿੱਤਰਤਾ ਹੋਣੇ ਕਰਕੇ ਹੀ ਜਿਹੜਾ ਨਾਮ ਰੂਪੀ ਦੁੱਧ ਹੈ ਟਿਕਦਾ। ਅੰਦਰਲੀ ਪਵਿੱਤਰਤਾ ਭਾਵ ਅੰਤ ਹੈ ਕਾਰਨ, ਜਿਹੜਾ ਈਰਖਾ ਦਵੈਖ ਰਾਗ ਮੋਹ ਅਸਮਤਾ ਪੰਜ ਕਲੇਸ਼ਾਂ ਦਾ ਜਿਹੜਾ ਵਾਸਾ ਆ, ਜਾਂ ਆਪਾਂ ਸਮਝ ਲਈਏ ਵੀ ਜਿਹੜਾ ਅੰਤ ਹੈ ਕਾਰਨਾਂ ਦੇ ਵਿੱਚ ਮੈਲ ਨਾ ਪਾਪਾਂ ਦੀ, ਉਹਨੂੰ ਧੋਣਾ ਨਾਮ ਰੂਪੀ ਸਾਬਣ ਦੇ ਨਾਲ, ਨਾਮ ਰੂਪੀ ਸਾਬਣ ਦੇ ਨਾਲ। ਸਿੱਧਾ ਜਿਹਾ ਵੀ ਅੰਦਰਲੀ ਸੋਚ, ਜੋ ਅੰਤਹਿ ਕਰਨ ਵਿੱਚ ਈਰਖਾ ਉਰਖਾ ਹੈ ਬੜੀ ਭਰੀ ਹੋਈ, ਇਹ ਬੜੀ ਵੱਡੀ ਮੈਲ ਆਪਾਂ ਕਹਿੰਦੇ ਕਹਿ ਦਿੰਦਾ ਬਾਹਰੋਂ ਨਾ ਤਾਂ ਵੀ ਕਰੂ, ਹੈ ਤੇਰੇ ਅੰਦਰ ਤਾਂ ਮੈਲ ਆ। ਪਰ ਅੰਦਰ ਜਿਹੜੀ ਈਰਖਾ ਦੀ ਮੈਲ ਦਾ ਤਿਆਗ ਕਰਨਾ, ਅੰਦਰਲੀ ਪਵਿੱਤਰਤਾ, ਅੰਦਰਲੀ ਸੋਚ ਹੈ। ਬਾਹਰੀ ਸੋਚ ਪਵਿੱਤਰਤਾ ਕੀ ਆ, ਜਿਵੇਂ ਜਲ ਨਾਲ ਮਿੱਟੀ ਆਦਿ ਨਾਲ ਸਰੀਰ ਦੇ ਅੰਗਾਂ ਨੂੰ ਸ਼ੁੱਧ ਰੱਖਣਾ, ਇਹ ਬਾਹਰੀ ਸੋਚ ਬਤਾਈ ਹੈ, ਪਵਿੱਤਰਤਾ ਹੈ ਜਿਹੜੀ ਆਪਾਂ ਰੋਜ਼ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਦੇ। ਇਹਨਾਂ ਦੋਨੋਂ ਪ੍ਰਕਾਰ ਦੀ ਪਵਿੱਤਰਤਾ ਤੋਂ ਬਿਨਾਂ ਬੁੱਧ ਨਿਰਮਲ ਨਹੀਂ ਹੁੰਦੀ, ਨਿਰਮਲ ਬੁੱਧੀ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਹਨਾਂ ਦੋਨੋਂ ਪ੍ਰਕਾਰ ਦੀ ਪਵਿੱਤਰਤਾ ਤੋਂ ਬਿਨਾਂ ਬੁੱਧੀ ਨਿਰਮਲ ਨਹੀਂ ਹੁੰਦੀ, ਆਤਮ ਵਿਸ਼ਾਣੀ ਬੁੱਧੀ ਨਹੀਂ ਬਣਦੀ। ਕਿਉਂਕਿ ਜੇ ਬਾਹਰੀ ਸੋਚ ਆ ਅੰਦਰ ਮੈਲ ਆ ਤਾਂ ਬੁੱਧੀ ਪਵਿੱਤਰ ਨਹੀਂ ਹੋ ਸਕਦੀ, ਅੰਦਰ ਵੀ ਸੋਚ ਹੋਵੇ ਬਾਹਰ ਹੀ ਸੋਚਵੇ। ਠੀਕ ਆ, ਸੋਚ ਹੋਵੇ ਤਾਂ ਸੱਚ ਪਾਈ ਹੈ, ਅੰਦਰ ਬਾਹਰ ਦੋਨੋਂ ਸੋਚ ਹੋਵੇ ਤਾਂ ਪਰਮੇਸ਼ੁਰ ਨੂੰ ਪਾਈਦਾ। ਕਿਉਂ? ਕਿਉਂਕਿ ਜੇ ਬੁੱਧੀ ਨਿਰਮਲ ਆ, ਬੁੱਧੀ ਨਿਰਮਲ ਤੋਂ ਗਿਆਨ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਅਤੇ ਮੁਕਤੀ ਤੋਂ ਬਿਨਾਂ ਜਨਮ ਮਰ ਮਿਟਦਾ ਨਹੀਂ, ਅਤੇ ਆਤਮ ਸਰੂਪ ਵਿੱਚ ਨਿਵਾਸ ਹੁੰਦਾ ਕੋਈ। ਇਸ ਕਰਕੇ ਦੋਵੇਂ ਸੋਚਾਂ ਪਵਿੱਤਰਤਾਈਆਂ ਚਾਹੀਦੀਆਂ। ਕਈ ਕਹਿੰਦੇ ਸੋਚ ਹੋਵੇ ਤਾਂ ਸੱਚ ਪਾਈ ਹੈ, ਮਨ ਦੀ ਸੋਚ ਹੋਣਾ ਚਾਹੀਦੀ, ਬਾਹਰੋਂ ਕੋਈ ਗੱਲ ਨਹੀਂ। ਪਰ ਵੇਖੋ ਮਹਾਂਪੁਰਸ਼ ਸੰਤ ਬਾਹਰ ਵੀ ਆਪਣੀ ਸਧਾਈ ਰੱਖਦੇ ਆ, ਅੰਦਰੋਂ ਵੀ ਸਧਾਈ ਰੱਖਦੇ ਆ, ਦੋਵੇਂ ਚੀਜ਼ਾਂ ਜ਼ਰੂਰੀ ਨੇ। ਬਿਨਾਂ ਇਸ਼ਨਾਨ ਪਾਉਣ ਤੋਂ ਭਗਤੀ ਕਰਨੀ ਵੀ ਨਿਸਫਲ ਹੋ ਜਾਂਦੀ ਹੈ, ਪੁਰਾਣਾਂ ਵਿੱਚ ਲਿਖਿਆ ਹੋਇਆ। ਜੇ ਇਸ਼ਨਾਨ ਕੀਤੇ ਤੋਂ ਬਿਨਾਂ ਕੋਈ ਸਿਮਰਨ ਭਗਤੀ ਕਰੀਏ ਨਾ ਅੰਮ੍ਰਿਤ ਵੇਲੇ, ਤਾਂ ਉਹ ਫਲਦੀ ਨਹੀਂ, ਇਹ ਪੁਰਾਣਾਂ ਦਾ ਵੀ ਕਥਨ ਹੈ। ਇਸ਼ਨਾਨ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰ, ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਦੋਵੇਂ ਸੋਚਾਂ ਜ਼ਰੂਰੀ। ਤ੍ਰਿਸ਼ਨਾ ਬਿਨਾ, ਦਸਵਾਂ ਧਰਮ ਦਾ ਚਿੰਨ੍ਹ ਹੈ ਤ੍ਰਿਸ਼ਨਾ ਬਿਨਾ। ਜਿਹੜੀ ਤ੍ਰਿਸ਼ਨਾ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਜਿਹੜੀ ਸਹਿਸ ਖੱਟੇ ਲੱਖ ਕੋਠ ਧਾਵੇ, ਇਹ ਤ੍ਰਿਸ਼ਨਾ ਜਿਹੜੀ ਹੈ ਨਾ, ਪਦਾਰਥਾਂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਤੋਂ ਰਹਿਤ ਹੋਣਾ। ਤ੍ਰਿਸ਼ਨਾ ਕੀ ਆ, ਪਦਾਰਥਾਂ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਨਾ, ਉਹ ਤੋਂ ਬਿਨਾ ਹੋਣਾ, ਰਹਿਤ ਹੋਣਾ, ਇਹ ਤ੍ਰਿਸ਼ਨਾ। ਤ੍ਰਿਸ਼ਨਾ ਤੁਹਾਨੂੰ ਦੱਸ ਦਿੱਤਾ ਇਹੋ ਹੀ ਆ ਵੀ ਜਿਹੜੇ ਜਿੱਦਾਂ ਮੰਨ ਲਓ ਮੇਰੀ 50,000 ਤਨਖਾਹ ਆ, ਅਤੇ ਸੋਚਦਾ ਹੁਣ ਇਹ ਵਾ ਵੀ 60 ਹੋ ਜਾਵੇ ਚੰਗੀ ਗੱਲ, ਜਿਹੜੀ ਅੱਗੇ ਤੋਂ ਅੱਗੇ ਵੱਧਦੀ ਜਾਂਦੀ, ਪਰੇ ਪਰ ਹੀ ਕੋ ਲੁੱਝੀ, ਉਹਨੂੰ ਤ੍ਰਿਸ਼ਨਾ ਕਿਹਾ ਜਾਂਦਾ। ਅਤੇ ਉਹ ਤ੍ਰਿਸ਼ਨਾ ਤੋਂ ਬਿਨਾਂ ਹੋਣ, ਪਦਾਰਥਾਂ ਦੀ ਪ੍ਰਾਪਤੀ ਜਿਹੜੀ ਇੱਛਾ ਨਾ, ਬਹੁਤ ਕਾਹਲੀ ਪੈਂਦੀ ਅੱਗ ਦੀ ਲੱਗੀ, ਤ੍ਰਿਸ਼ਨਾ ਅਗਨੀ, ਉਹ ਤੋਂ ਰਹਿਤ ਹੋਣਾ, ਇਹ ਧਰਮ ਦਾ ਦਸਵਾਂ ਚਿੰਨ੍ਹ। ਧਰਮ ਲਿੰਗ ਦੱਸ ਜਾਣ, ਇਹ 10 ਧਰਮ ਦੇ ਲਿੰਗ ਚਿੰਨ੍ਹ ਜਾਣ ਕੇ ਜਾਣਨਾ ਕਰੋ। ਇਹਨਾਂ ਦੇ ਨਾਲ ਹੀ ਧਰਮ ਦੀ ਉਤਪਤੀ ਹੁੰਦੀ ਆ, ਉਹੀ ਧਰਮ ਦਾ ਸਰੂਪ ਆ। ਜਿਸ ਦੇ ਅੰਦਰ ਇੱਕ ਵੀ ਚਿੰਨ੍ਹ ਪ੍ਰਕਾਸ਼ ਰਿਹਾ ਹੈ ਇਹ ਦਸਾਂ ਚਿੰਨ੍ਹਾਂ ਵਿੱਚੋਂ, ਉਹ ਪਰਮਾਤਮਾ ਹੈ। ਅਤੇ ਜਿਸ ਦੇ ਅੰਦਰ ਇਹ ਦਸੇ ਚਿੰਨ੍ਹ ਸੋਭ ਰਹੇ ਹਨ, ਉਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਐਸੇ ਧਰਮ ਨੂੰ ਧਾਰਨ ਵਾਲੇ ਜੀਵ ਦੀ ਕਲਿਆਣ ਹੁੰਦੀ। ਕੋਈ ਵੀ ਇਹਨਾਂ 'ਚ ਗੁਣ ਹੋਵੇ ਨਾ, ਬਹੁਤ ਵੱਡੀ ਗੱਲ ਹੈ। ਖਿਮਾ, ਸਹਾਰਨ ਸ਼ਕਤੀ, ਜੀਵ ਹੱਤਿਆ ਨਾ ਕਰਨੀ, ਦਇਆ ਹੋਣੀ, ਮਿੱਠਾ ਸੁਭਾਅ ਹੋਣਾ, ਸਤ ਬਚਨ ਬੋਲਣਾ, ਤਪੱਸਿਆ ਵਾਲਾ ਸੁਭਾਅ ਹੋਣਾ, ਦਾਨੀ ਹੋਣਾ, ਸ਼ੀਲ ਸੁਭਾਅ, ਸੋਚ ਚਰਿੱਤਰਤਾ ਹੋਣੀ, ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਇਹ 10 ਧਰਮ ਦੇ ਜਿਹੜੇ ਚਿੰਗ ਚਿੰਨ੍ਹ ਆ। ਇਹ 10 ਵਿੱਚ ਇੱਕ ਵੀ ਹੋਵੇ ਸਮਝ ਲਓ ਬੰਦਾ ਧਰਮੀ, ਕਿਉਂਕਿ ਉਹ ਧਰਮੀ ਨਾ ਹੋਵੇ ਤਾਂ ਇਹਨਾਂ 'ਤੇ ਅਮਲ ਨਹੀਂ ਕਰ ਸਕਦਾ। ਆਖਿਰਕਾਰ ਉਹਦੇ ਅੰਦਰ ਇਹ ਪਿਛਲੀ ਕਮਾਈ ਕਰਕੇ ਧਰਮ ਦਾ ਇੱਕ ਚਿੰਨ੍ਹ ਪ੍ਰਗਟ ਆ, ਜਿਹਦੇ ਅੰਦਰ 10 ਉਹਦੀ ਤਾਂ ਗੱਲ ਹੀ ਨਹੀਂ ਕਰ ਸਕਦੇ। ਚੌਪਈ ਉਪਜੈ ਧਰਮ ਵਾਕ ਸਤ ਕਰ ਅਤ। ਹੇ ਭਾਈ, ਅਤ ਕਹੀਏ ਅਤਿਅੰਤ, ਸਤ ਕਹੀਏ ਸੱਚੇ ਬਚਨ ਬੋਲਣ, ਕਰ ਕਹੀਏ ਕਰਕੇ ਧਰਮ, ਉਪਜੈ ਕਹੀਏ ਪੈਦਾ ਹੁੰਦਾ ਹੈ। ਉਪਜੈ ਧਰਮ, ਧਰਮ ਉਪਜੇ ਪੈਦਾ ਹੁੰਦਾ ਹੈ। ਕਿੱਦਾਂ? ਵਾਕ ਸਤ ਕਰ ਅਤ, ਆਤ ਕਹੀਏ ਅਤਿਅੰਤ, ਸਤ ਸੱਚੇ ਸੁੱਚੇ ਬਚਨ, ਕਰਕੇ ਕਰਕੇ ਕਰਨ ਕਰਕੇ, ਵਾਕ ਨਾਮ ਉਹਦਾ ਬਚਨਾਂ ਦਾ, ਸਤ ਬਚਨ ਕਰਨੇ ਕਰਕੇ ਨਾ ਅਤਿਅੰਤ ਜਿਹੜੇ ਸੱਚੇ ਬਚਨ ਕਰਨੇ ਧਰਮ ਪੈਦਾ ਹੋਏ ਹੁੰਦਾ। ਤਾਂ ਉਹ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀ। ਬੋਲੀਏ ਸੱਚ ਧਰਮ ਹੀ ਹੈ, ਝੂਠ ਨਾ ਹੀ ਬੋਲੀ, ਫਿਰ ਧਰਮ ਹੀ ਨਹੀਂ ਹੋ ਸਕਦੇ। ਦਇਆ ਦਾਨ ਕਰ ਧਰਮ ਵਧਿਆ ਨਿਤ। ਹੇ ਭਾਈ, ਬਾਲਕ, ਬਿਰਧ, ਰੋਗੀ, ਮਜ਼ਲੂਮ, ਨਿਮਾਣੀ, ਨਿਤਾਣਿਆਂ ਦੇ ਉੱਪਰ ਜਿਹੜਾ ਜਿੰਨੀ ਕੁ ਸਾਡੀ ਸ਼ਕਤੀ ਆ, ਵੱਧ ਤੋਂ ਵੱਧ ਜਿਹੜੀ ਦਇਆ ਕਰਨੀ ਹੈ, ਦਇਆ ਕਰਨੀ ਅਤੇ ਦਾਨ ਕਰ, ਜਿਹੜਾ ਧਨ ਦਾ ਕੱਪੜੇ ਦਾ ਕੁਝ ਵੀ ਦਾਨ ਕਰਨਾ ਹੈ, ਕਰਕੇ ਕਰਨਾ, ਧਰਮ ਵਧਿਆ ਨਿਤ। ਇਸ ਕਰਕੇ ਧਰਮ ਜਿਹੜਾ ਨਿਤ ਸਦਾ ਸਦੀਵੀ ਵਧਿਆ ਕਰੀਏ ਵੱਧਦਾ ਹੈ। ਦਾਨ ਕਰਕੇ, ਦਇਆ ਕਰਕੇ ਧਰਮ ਹਮੇਸ਼ਾ ਨਿਤਾ ਪ੍ਰਤੀ ਵੱਧਦਾ ਹੈ। ਇਹੋ ਜਿਹਾ ਸੁਭਾਅ ਜੇ ਹੋਵੇ ਤਾਂ ਮਤਲਬ ਹੁਣ ਸਾਰੀਆਂ ਗੱਲਾਂ ਦੱਸ ਰਹੇ ਆ, ਜਿਹੜਾ ਉਹਨਾਂ ਕਿਹਾ ਨਾ ਵੀ ਧਰਮ ਦੇ ਚਿੰਨ੍ਹ ਕੀ ਆ, ਪਹਿਚਾਣ ਕੀ ਹੈ, ਪਹਿਚਾਣ ਦੱਸਦੀ ਆ, ਧਰਮ ਵੱਧਦਾ ਕਿਵੇਂ, ਫਿਰ ਧਰਮ ਇਸਤਿਤ ਕਿਵੇਂ ਰਹਿੰਦਾ, ਹੁਣ ਇਹ ਦੱਸਣ ਲੱਗੇ। ਇਸਤਿਤ ਧਰਮ ਖਿਮਾ ਕੇ ਸੰਗਾ, ਜਿਹੜੀ ਖਿਮਾ ਕਰਨੀ ਆ, ਸਹਾਰਨ ਸ਼ਕਤੀ ਰੱਖਣੀ ਆ ਸਭ ਦੇ ਉੱਪਰ, ਕਿਸੇ ਨੇ ਗੱਲ ਕਰ ਦਿੱਤੀ ਜਰ ਲੈਣਾ, ਜਿਹੜਾ ਦਰਵੇਸਾਂ ਨਾਲ ਲੋੜੀਆ ਰੁੱਖਾਂ ਦੀ ਜਿਰਾਂਦ ਵਾਲਾ ਜਿਹੜਾ ਪਹਿਰਾ, ਉਹ ਖਿਮਾ ਕੇ ਸੰਗ, ਇਹ ਖਿਮਾ ਕਰਨ ਦੇ ਸੰਗਾ ਕਹੀਏ ਨਾਲ, ਖਿਮਾ ਦੇ ਸੰਗਾ ਕਹੀਏ ਨਾਲ, ਧਰਮ ਦੀ ਇਸਤਿਤ ਕਹੀਏ ਇਸਤਿਤੀ ਰਹਿੰਦੀ ਹੈ, ਟਿਕਿਆ ਰਹਿੰਦਾ। ਜਦੋਂ ਖਿਮਾ ਮੁੱਕ ਜਾਂਦੀ ਫਿਰ ਧਰਮ ਨਾਸ ਹੋ ਜਾਂਦਾ, ਜਦੋਂ ਖਿਮਾ ਖਤਮ ਹੋ ਜਾਂਦੀ ਉਦੋਂ ਧਰਮ ਵੀ ਨਾਸ ਹੋ ਜਾਂਦਾ। ਧਰਮ ਕ੍ਰੋਧ ਕਰ ਹੋ ਤੇ ਵਿਪੰਗਾ, ਹੁਣ ਨਾਸ ਕਿਵੇਂ ਹੁੰਦਾ ਦੱਸ ਦਿੱਤਾ। ਪਹਿਲਾਂ ਖਿਮਾ ਸਹਾਰਨ ਸ਼ਕਤੀ, ਜੇ ਕ੍ਰੋਧ ਆ ਗਿਆ ਕਹਿੰਦੇ ਆ, ਪਰ ਇੱਕ ਜਿਹੜਾ ਕ੍ਰੋਧ ਆ ਨਾ, ਧਰਮ ਕ੍ਰੋਧ ਕਰ, ਇੱਕ ਕ੍ਰੋਧ ਕਰਕੇ ਜਿਹੜਾ ਧਰਮ ਆ ਵਿਭੰਗਾ ਕਹੀਏ ਨਸ਼ਟ ਹੋਤ ਕਹੀਏ ਹੁੰਦਾ ਹੈ, ਹੋ ਜਾਂਦਾ। ਭਾਵ ਭਾਵੇਂ ਕੋਈ ਮਨੁੱਖ ਜਾਪ ਤਪ ਭਜਨ ਪਾਠ ਕਰਨ ਵਾਲਾ ਹੈ, ਜੇਕਰ ਉਹ ਕ੍ਰੋਧ ਕਰਦਾ ਤਾਂ ਉਸਦਾ ਫਲ ਨਸ਼ਟ ਹੋ ਜਾਂਦਾ। ਇਸ ਕਰਕੇ ਕ੍ਰੋਧ ਨਹੀਂ ਕਰਨਾ ਚਾਹੀਦਾ, ਬੜੀ ਵੱਡੀ ਗੱਲ ਹੈ, ਕਿਉਂਕਿ ਹਮੇਸ਼ਾ ਹੀ ਕ੍ਰੋਧ ਹੀ ਬਹੁਤ ਜ਼ਿਆਦਾ ਉਹ ਭਜਨ ਕਰਨ ਵਾਲਿਆਂ ਨੂੰ ਆ ਜਾਂਦਾ, ਜੈ ਅੰਦਰ ਬਾਸਾ ਰਿਹੀ ਦਾ ਤਾਂ ਸੁਭਾਅ ਹੀ ਬਣਿਆ ਸੀ ਕ੍ਰੋਧ ਕਰਕੇ। ਉਹਨਾਂ ਦਾ ਨਾਮ ਵੇਖੋ ਅੱਜ ਸਾਰੇ ਇਤਿਹਾਸ ਵਿੱਚ ਪ੍ਰਚਲਿਤ, ਵੀ ਬੜੇ ਕ੍ਰੋਧੀ ਸਨ। ਕ੍ਰੋਧ ਨਾ ਨਹੀਂ ਕਰਨਾ ਚਾਹੀਦਾ, ਕਿਉਂਕਿ ਵਿਸ਼ਨੂੰ ਭਗਵਾਨ ਨੇ ਪ੍ਰਿੰਗੂ ਰਿਖੀ ਦੀ ਲੱਤ ਵੱਖੀ ਜੇ ਖਾ ਕੇ ਅਤੇ ਨਿਮਰਤਾ ਵਿਖਾ ਦਿੱਤੀ ਸੀ, ਅਤੇ ਅੱਜ ਕਿੰਨਾ ਉਹ ਸਾਖੀ ਦਾ ਪ੍ਰਮਾਣ ਦਿੱਤਾ ਜਾਂਦਾ। ਦੋਹਰਾ ਸੋਭ ਕੋਲ ਜਨਮ ਸਰੂਪ ਤਾਨ, ਐਸੇ ਧਰਮ ਨੂੰ ਧਾਰਨ ਲਈ ਕੀ ਫਲ ਪ੍ਰਾਪਤ ਹੁੰਦਾ ਹੈ, ਉਹਦਾ ਉੱਤਰ ਦੇਣ ਲੱਗੇ ਦੋਹਰੇ ਵਿੱਚ। ਹੁਣ ਧਰਮ ਦਾ ਫਲ ਦੱਸਣਗੇ, ਧਾਰਨ ਕਰਨ ਨਾਲ ਫਲ ਕੀ ਪ੍ਰਾਪਤ ਹੁੰਦਾ। ਸੋਭ ਕੋਲ ਜਨਮ ਸਰੂਪ ਤਾਨ, ਸੋਭ ਕਹੀਏ ਚੰਗੀ, ਸ੍ਰੇਸ਼ਟ, ਉੱਚੀ, ਜਿਹੜੀ ਕੋਲ ਗਈ ਵੰਸਿਆ ਉਹਦੇ ਵਿੱਚ ਜਨਮ ਹੋਣਾ, ਜਿਹੜਾ ਚੰਗੀ ਕੁਲ ਵਿੱਚ ਜਨਮ ਹੋਣਾ, ਸੁਭ ਕੁਲ ਜਨਮ। ਸਰੂਪ ਤਨ, ਫਿਰ ਤਨ ਕਹੀਏ ਸਰੀਰ ਦਾ ਸਰੂਪ ਬਹੁਤ ਜਿਹੜਾ ਸੁੰਦਰ ਹੋਣਾ। ਤਨ ਦਾ ਅਰਥ ਕੀ? ਸਰੀਰ, ਸਰੀਰ ਦਾ ਜਿਹੜਾ ਸਰੂਪ ਆ, ਸਰੂਪ ਦਾ ਪਹਿਲਾ ਅਰਥ ਸਰੂਪ ਆ ਸਰੀਰ ਦਾ ਸਰੂਪ, ਅਤੇ ਸਰੂਪ ਦਾ ਅਰਥ ਜਿਹੜਾ ਸਰੀਰ ਆ, ਸਾਰੂਪ, ਰੂਪ ਦੇ ਸਹਿਤ ਹੋਣਾ, ਬਹੁਤ ਸੁੰਦਰ ਹੋਣਾ, ये दूजा फल है भूप, भूप तीजा फल भाव राजा होना, भूप नाम राजे का, राजा होना जां राजे वांग हुक्म चलना अपना, ये तीजा फल है। भोग बड़े बड़े जड़े स्वर्गी भोगां की प्राप्ति होनी जां संसार विच रहिंदिआं स्वर्ग के सुखां वांगू मानने भोग, ये चौथा फल धर्म का। आपात आपात आज्ञाकारी शुभ संतान होन अथवा यथार्थ वक्ता होना, आपात दा अर्थ यथार्थ वक्ता होना, हाँ जी, जां आपात कहिए आज्ञाकारी शुभ संतान होने, ये फल आ। पंजवा आज्ञाकारी आपात दा अर्थ आपात यथार्थ वक्ता होना जां सच दा बुलारा, आपात दा सच दा बुलारा जां यथार्थ वक्ता, हाँ जी, मन पसंद वस्तु प्राप्त होनी जां आग्या करी संतान हो, तीन अर्थ लगते आपात दे, यथार्थ वक्ता यथार्थ मतलब सच्चा सच दा बुलारा, सच्चा वक्ता होना, ते जां इहदा बणदा आपात दा आग्याकारी जिहड़ी है संतान होना। इहदे आपात दा अर्थ विद्वान जन लाउंदे संप्रदा दे विच, दोवें समझ लैणे, आपात नाम आग्याकारी शुभ संतान होने, हाँ जी, ते आपात दा अर्थ यथार्थ वक्ता होना, सच दा बुलारा होना। पंडित देह आरोग पौन, पंडित की छेवां फल है वाह विद्वान होना, बड़े गुणी ज्ञानी होना है पौन, फिर कही फिर देह आरोग, देह आरोग पौन, पौन का अर्थ फिर देह आरोग, जिहड़ा शरीर है ना देह शरीर ये आरोग रोगों तो रहत होना, आ नाम रहत दा रोगों तो रहत होना, ते देह दा शरीर दा ऐ शरीर नवा नवा रहना चढ़दी कला च, जिन्हों ये चीज़ा प्राप्त हैं ना आ सत चीज़ा, ये धर्म धारने धर्म धारण किते दे सत फल प्राप्त होए जड़े है वो जानना करो, धर्म जान फल सत, धर्म दे जान कई जान लेना करो ये फल सत आ, अथवा धर्म विच परपक होने करके ये फल जड़े सत कही निश्चय करके प्राप्त हो जाते है, जान कही जान लेना करो, धर्म दे जड़े ये सत फल है ना सत कही निश्चय करके जान कही जान लेना करो प्राप्त हो जाते, हाँ जी। शुभ कोल जन्म एक, स्वरूप धन दो, भूप तीन, भोग चार, आपात पांच, पंडित छेद देह रोग सत, मतलब जिन ये जिन्ना इदा भी समझ लेना तुम कि जे सत्तां विचों एक एक चीज़ भी प्राप्त है ना किसी को समझ लो उन्हें धर्म माया का फल उन्होंने मिलया, जे को सत्ते ही है वो क्या कहने, हाँ जी, जो दो है वो की कहने, मतलब जिनी जिनी प्राप्ति है समझ लो उन्ना ना ही उन्हें धर्म कमाया वो तो वह। चौपाई धर्म परीत नित नित बेद विचार है, ये मनुखा जन्म किस प्रकार सफल होवे उहदा उत्तर हुण इहदे विच देण लगे आ, चौपाई विच धर्म परीत नित बेद विचार, ये भाई जो मनुख धर्म नाल धर्म प्रीत धर्म नाल प्रीत कहीए प्रीति रखदा प्रेम रखदा प्रेम करदा है, अते नित भेद विचार है, अते नित कहीए सदी भी सदा हमेशा ही भेद वेदां दा वेदां दी विचारे कहीए विचार करदा रहिंदा जां वेद नाम ज्ञान दा ज्ञान दी विचार करदा रहिंदा जां धर्म नाल प्रीति करदा रहिंदा। उत्तम दान सुभाव जो तार है, फिर जिहड़ा मनुख सोना धन अन्न कपड़ा आदि दुध आदि उत्तम जड़ियाँ वस्तुआं ये उत्तम उत्तम वस्तुओं का जिहड़ा दान करने वाला स्वभाव स्वभाव धारण करके रखता है, ਉੱਤਮ ਦਾਨ, ਸੋਨਾ ਚਾਂਦੀ ਧਨ ਦੁੱਧ ਸਭ ਉੱਤਮ ਦਾਨ ਹੈ ਨਾ। ਕੱਪੜਾ ਕਿਸੇ ਨੂੰ ਦੇਣਾ ਉੱਤਮ ਦਾਨ ਹੀ ਹੈ, ਮਾੜਾ ਦਾਨ ਤਾਂ ਛੋਟਾ ਦਾਨ ਤਾਂ ਕੋਈ ਵੀ ਨਹੀਂ। ਉੱਤਮ ਦਾਨ ਦਾ ਦਾਨ ਕਰਨ ਦਾ ਜੋ ਕਹੀਏ, ਜਿਹੜਾ ਪੁਰਸ਼ ਮਨੁੱਖ ਸੁਭਾਅ ਧਾਰੇ ਧਾਰਨ ਕਰਕੇ ਰੱਖਦਾ ਹੈ, ਇੰਦਰ ਹੈ ਅਰਥ ਵਿਰਾਗ ਹੈ ਮਨ ਜਿਹਾ, ਫਿਰ ਇੰਦਰ ਹੈ ਇੰਦਰੀਆਂ ਦੇ ਜਿਹੜੇ ਭੋਗ ਹੈ, ਉਹ ਭੋਗਾਂ ਦੇ ਅਰਥ ਕਹੀਏ ਵਾਸਤੇ, ਹਾਂਜੀ, ਅਤੇ ਵਿਰਾਗ ਹੈ ਮਨ ਜਿਹ ਕਹੀਏ ਜਿਸ ਮਨੁੱਖ ਦੇ ਮਨ ਵਿੱਚ ਵਿਰਾਗ ਆ, ਉਭਰਾਮ ਆ, ਹਾਂਜੀ, ਇੰਦਰੀਆਂ ਦੇ ਜਿਹੜੇ ਅਰਥ ਹੈ ਨਾ, ਇੰਦਰੀਆਂ ਦੇ ਅਰਥ ਕੀ ਆ, ਇੰਦਰ ਹੈ ਅਰਥ, ਇੰਦਰੀਆਂ ਦਾ ਅਰਥ ਇਹੀ ਆ ਵੀ ਭੋਗ ਵਿਲਾਸ ਕਰਨਾ, ਅਤੇ ਦਸਾਂ ਇੰਦਰੀਆਂ ਨੂੰ ਆਪੋ ਆਪਣੇ ਵਿਸ਼ੇ ਮਿਲਦੇ ਨੇ। ਇਹ ਇੰਦਰੀਆਂ ਦੇ ਭੋਗਾਂ ਪਦਾਰਥਾਂ ਦੇ ਵਾਸਤੇ ਜਿਹੜੀ ਕੋਈ ਇਹਦੀਆਂ ਇੰਦਰੀਆਂ ਦੀ ਇੱਛਾਵਾਂ ਆ, ਉਹਨਾਂ ਵੱਲੋਂ ਜੇ ਜਿਸ ਦਾ ਮਨ ਵਿਰਾਗ ਹੈ ਕਹੀਏ, ਵਿਰਾਗ ਧਾਰਦਾ ਹੈ, ਉਪਰਾਮ ਹੋ ਗਿਆ ਹੈ, ਭਾਵੇਂ ਇੰਦਰੀਆਂ ਦੇ ਵਿਸ਼ਿਆਂ ਨੂੰ ਜੋ ਨਹੀਂ ਮੰਨਦਾ ਹੈ, ਜਿਹਦਾ ਮਨ ਚੁੱਕਿਆ ਗਿਆ ਹੈ, ਮਾੜਾ ਵੇਖਣਾ ਨਹੀਂ ਚਾਹੁੰਦਾ, ਕੰਨਾਂ ਨਾਲ ਮਾੜਾ ਸੁਣਨਾ ਨਹੀਂ ਚਾਹੁੰਦਾ, ਜਿਹਦਾ ਮਨ ਇਹੋ ਜਿਹਾ ਵਿਰਾਗੀ ਹੋ ਗਿਆ, ਉਪਰਾਮ ਹੋ ਗਿਆ ਹੈ, ਜੇ ਇਹ ਪ੍ਰਾਪਤ ਸਫਲ ਜਨਮ 'ਤੇ। ਪੰਡਿਤ ਹਰਦਿਆਲ ਜੀ ਕਹਿੰਦੇ ਜੇ ਜਿਸ ਨੂੰ ਇਹ ਗੁਣ ਪ੍ਰਾਪਤ ਹੈ ਨਾ, ਉਪਰੋਕਤ ਜਿਹੜੇ ਤਿੰਨ ਤੁਕਾਂ 'ਚ ਦੱਸੇ ਆ, ਜਿਹ ਪ੍ਰਾਪਤ ਜਿਹਨਾਂ ਨੂੰ ਇਹ ਗੁਣ ਪ੍ਰਾਪਤ ਹਨ ਸਫਲ ਜਨਮ 'ਤੇ, ਇਹ ਕਹੀਏ ਤਿਸ ਮਨੁੱਖ ਦਾ, ਤਿਸ ਮਹਾਂਪੁਰਸ਼ ਦਾ, ਗਿਆਨੀ ਦਾ ਜਨਮ ਜਿਹੜਾ ਉਹ ਸਫਲ ਹੈ, ਉਹ ਧਾਨੀ ਆ, ਉਹ ਜਿਹਦੇ ਅੰਦਰ ਇਹੋ ਜਿਹਾ ਸੁਭਾਅ ਬਣ ਚੁੱਕਾ ਹੈ, ਬੜੀ ਵੱਡੀ ਗੱਲ ਹੈ। ਦੋਹਰਾ ਇੰਦ ਬਿਨਾ ਜੋ ਮੰਦ ਨਿਸ, ਇਹ ਭਾਈ ਇਹ ਤਾਂ ਪਿੱਛੇ ਦੱਸਿਆ ਵਾ ਵੀ ਮਨੁੱਖਾ ਜਨਮ ਕਿਸ ਪ੍ਰਕਾਰ ਸਫਲ ਆਵੇ, ਕਹਿੰਦੇ ਉਹਦਾ ਜਨਮ ਸਫਲ ਆ ਜਿਹਨੇ ਜਿਹਦੇ ਕੋਲ ਇਹ ਪ੍ਰਾਪਤ ਗੁਣ ਆ ਜਿਹੜੇ ਉਪਰੋਕਤ ਤਿੰਨਾਂ ਤੁਕਾਂ ਵਿੱਚ ਦੱਸੇ ਆ ਚੌਪੀ ਦੇ ਵਿੱਚ। ਦੋਹਰਾ ਇੰਦ ਬਿਨਾਂ ਜੋ ਮੰਦ ਨਿਸ, ਇਹ ਭਾਈ ਜਿਉਂ ਕਹੀਏ ਜਿਵੇਂ ਆਕਾਸ਼ ਵਿੱਚ, ਹਾਂਜੀ, ਇੰਦ ਨਾਮ ਚੰਦਰਮਾ ਦਾ, ਚੰਦਰਮਾ ਤੋਂ ਬਿਨਾਂ ਕਹੀਏ ਬਗੈਰ ਜਿਹੜੀ ਨਿਸ ਕਹੀਏ ਰਾਤ ਆ, ਉਹ ਮੰਦ ਕਹੀਏ ਮੰਦੀ ਲੱਗਦੀ, ਜਿਉਂ ਕਿ ਜਿਵੇਂ ਆਕਾਸ਼ ਵਿੱਚ ਇੰਦ ਬਿਨਾਂ ਚੰਦਰਮਾ ਦੇ ਬਿਨਾਂ ਨਾਰ ਜਿਹੜੀ ਨਿਸ ਰਾਤ ਆ, ਮੰਦ ਮੰਦੀ ਲੱਗਦੀ ਹੈ, ਮਾੜੀ ਭੈੜੀ ਲੱਗਦੀ ਹੈ। ਮੰਦ ਕੰਜ ਬਿਨ ਤਾਲ, ਅਤੇ ਕੰਜ ਨਾਮ ਕੰਗ ਨਾਮ ਜਲ ਦਾ ਜਨਮਦਾ, ਜੋ ਜਲ ਤੋਂ ਜਨਮਿਆ, ਜਾਂ ਕੰਗ ਨਾਮ ਚਿੱਕੜ ਦਾ ਵੀ ਹੁੰਦਾ, ਜੋ ਚਿੱਕੜ ਤੋਂ ਜਾ ਕੇ ਜਨਮਿਆ, ਉਹ ਕੀ ਕਮਲ ਫੁੱਲ। ਹਾਂ, ਮੰਦ ਕੰਜ ਬਿਨ ਤਾਲ, ਕੰਜ ਬਿਨ ਕਮਲ ਫੁੱਲਾਂ ਤੋਂ ਬਿਨ ਬਗੈਰ ਜਿਹੜਾ ਤਾਲ ਸਰੋਵਰ ਆ, ਮੰਦ ਕਹੀਏ ਉਹ ਮੰਦਾ ਲੱਗਦਾ, ਮਾੜਾ ਭੈੜਾ ਲੱਗਦਾ ਹੈ। ਜੀਵ ਮੰਦ ਤਿਉਂ ਧਰਮ ਬਿਨ, ਦੋ ਪ੍ਰਮਾਣ ਦੇ ਕਹਿੰਦੇ ਤਿਵੇਂ ਤਿਉਂ ਕਹੀਏ ਤਿਵੇਂ ਹੀ, ਧਰਮ ਤੋਂ ਬਿਨਾਂ ਜੀਵ ਜਿਹੜਾ ਉਹ ਮੰਦਾ ਬੁਰਾ ਲੱਗਦਾ ਹੈ, ਭਾਵ ਜਿਵੇਂ ਚੰਦਰਮਾ ਕਰਕੇ ਰਾਤ ਨਹੀਂ ਚੰਗੀ ਲੱਗਦੀ, ਕਮਲ ਫੁੱਲਾਂ ਕਰਕੇ ਤਲਾ ਸੋਭਾ ਨਹੀਂ ਪਾਉਂਦੇ, ਤਿਵੇਂ ਜੀਵ ਧਰਮ ਕਰਕੇ ਸੋਭਾ ਨਹੀਂ, ਧਰਮ ਤੋਂ ਬਿਨਾਂ ਕਰਕੇ ਸੋਭਾ ਨਹੀਂ ਪਾਉਂਦੇ, ਅਤੇ ਚੰਦਰਮਾ ਜਿਵੇਂ ਰਾਤ ਕਰਕੇ ਸੋਭਾ ਪਾਉਂਦਾ ਹੈ, ਚੰਦਰਮਾ ਜਦੋਂ ਰਾਤ ਦੇ ਵਿੱਚ ਜਗਦਾ ਤਾਂ ਬਹੁਤ ਸੋਭਾ ਪਾਉਂਦਾ ਹੈ, ਜੇ ਸਰੋਵਰ ਵਿੱਚ ਕਮਲ ਫੁੱਲ ਉਹ ਬੜਾ ਸੋਭਾ ਪਾਉਂਦੇ ਆ ਸਰੋਵਰ। ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿੱਚ ਧਰਮ ਹੈ ਨਾ, ਉਹ ਧਰਮ ਕਰਕੇ ਸੋਭਾ ਪਾਉਂਦੇ, ਜਿਹੜੇ ਧਰਮ ਤੋਂ ਬਿਨਾਂ ਨਹੀਂ ਹੈ, ਜਿੰਨਾ ਕੋਲ ਧਰਮ ਆ ਜੀਵਾਂ ਕੋਲ, ਉਹ ਸੋਭਾ ਪਾਉਂਦੇ ਸੰਸਾਰ ਵਿੱਚ, ਤਾਂ ਤੇ ਧਰਮ ਨਾ ਟਾਲ, ਤਾਂ ਦੇ ਕਹੀਏ ਤਿਸ ਕਰਕੇ ਜਾਂ ਇਸੇ ਕਰਕੇ ਤੂੰ ਧਰਮ ਨਾ ਟਾਲ, ਧਰਮ ਜਿਹੜਾ ਭਾਈ ਉਹ ਨਾ ਟਾਲ, ਭਾਵ ਨਾ ਤਿਆਗਣਾ ਕਰ, ਤਾਂ ਤੇ ਇਸ ਕਰਕੇ ਧਰਮ ਤੋਂ ਤੂੰ ਆਪਣੇ ਆਪ ਨੂੰ ਟਾਲਣਾ, ਹੈ ਟਾਲਣਾ ਨਾ ਕਰ, ਤਿਆਗਣਾ ਨਾ ਕਰ, ਧਰਮ ਵਿੱਚ ਪਰਵਿਰਤ ਹੋ, ਸਮ ਸੰਤੋਖ ਨਾ ਔਰ ਸੁੱਖ। ਹੇ ਭਾਈ ਜਿਹੜਾ ਕਹਿੰਦੇ ਆ ਸੁੱਖ ਦੀ ਗੱਲ ਕਰਦੇ ਆ, ਕਹਿੰਦੇ ਆ ਜਿਹੜਾ ਸੰਤੋਖ ਆ ਨਾ ਸਬਰ ਆ, ਸਬਰ ਸੰਤੋਖ ਤੋਂ ਸਬਰ ਸੰਤੋਖ ਦੇ ਸਮ ਕਹੀਏ ਬਰਾਬਰ ਸਦਰਸ਼ ਵਰਗਾ ਹੋ, ਔਰ ਕਹੀਏ ਹੋਰ ਕੋਈ ਵੀ ਸੁੱਖ ਨਹੀਂ ਹੈ। ਤਾਪਨਾ ਖਿਮਾ ਸਮਝਾਨ, ਜੇ ਤੁਸੀਂ ਤਪ ਕਰਨਾ ਚਾਹੁੰਦੇ ਹੋ, ਕਹਿੰਦੇ ਖੇਮਾ ਸਮ ਖੇਮਾ ਦੇ ਬਰਾਬਰ ਸਵਰਦਰਸ਼ ਵਰਗਾ ਤਪ ਨਾ ਤੁਸੀਂ ਜਾਣਨਾ ਕਰੋ। ਜਿਹੜੀ ਖੇਮਾ ਕਰਨੀ ਨਾ ਕਿਸੇ ਨੂੰ ਬਖਸ਼ ਦੇਣਾ, ਇਹਦੇ ਵਰਗਾ ਤਪ ਹੀ ਕੋਈ ਨਹੀਂ। ਬ੍ਰਹਮ ਗਿਆਨ ਸਮ ਦਾਨ ਹੈ। ਜੇ ਤੁਸੀਂ ਗਿਆਨ ਦਾਨ ਵੀ ਲਓ ਸਾਰੀ ਸਹੀ ਆ, ਪਰ ਜਿਹੜਾ ਵਿਵੇਕ ਵੈਰਾਗ ਖੜ ਸੰਪਤੀ ਮੋਗ ਇੱਛਾ ਰੂਪ ਚਤੁਸ਼ਟੇ ਸਾਧਨ ਆ, ਚਤੁਸ਼ਟੇ ਦਾ ਅਰਥ ਹੁੰਦਾ ਚਾਰ, ਜਿਹੜੇ ਚਾਰ ਸਾਧਨ ਹੈ ਨਾ ਮੁੱਖ, ਮੋਖ ਇੱਛਾ ਮੁਕਤੀ ਦੀ ਇੱਛਾ, ਜਗਿਆ ਅਸੂ ਰਹਿਣਾ ਬਣ ਕੇ, ਖੜ ਸੰਪਤੀ ਦੇ ਧਾਰਨੀ ਹੋਣਾ, ਵੈਰਾਗੀ ਵਿਵੇਕੀ ਹੋਣਾ, ਇਹ ਜਿਹੜੇ ਚਾਰ ਸਾਧਨਾਂ ਦੇ ਸੰਬੰਧ ਗਿਆਸੂ ਨੂੰ ਹਸਤਾਮਲ, ਜਿਵੇਂ ਹੱਥ ਦੇ ਔਲਾ ਰੱਖਿਆ ਹੁੰਦਾ, ਹਸਤਾਮਲ ਵੱਲ ਬ੍ਰਹਮ ਦਾ ਗਿਆਨ ਸਾਖਿਆਤਕਾਰ ਕਰਵਾ ਦੇਣਾ, ਆ ਚਾਰ ਸਾਧਨਾ ਦੇ ਸੰਤੁਸ਼ਟ ਸੰਪੰਨ ਕਰਕੇ ਅਤੇ ਮੁਕਤੀ ਦੀ ਇੱਛਾ ਵਾਲੇ ਨੂੰ ਬ੍ਰਹਮ ਗਿਆਨ ਦਾ ਸਾਖਿਆਤਕਾਰ ਦੇਣਾ, ਭਾਵ ਮੈਂ ਜੀਵ ਨਹੀਂ ਹਾਂ, ਈਸ਼ ਮੇਰੇ ਤੋਂ ਵੱਖਰਾ ਨਹੀਂ ਹਾਂ, ਜੀਵ ਈਸ਼ ਦੀ ਏਕਤਾ ਮਾਂ ਵਾਕਾਂ ਨਾਲ ਭੇਦਤਾ ਕਰਨੀ, ਅਹੰ ਬ੍ਰਹਮ ਆਸਮੀ ਮੈਂ ਹੀ ਬ੍ਰਹਮ ਹਾਂ, ਹੈਂ ਹਾਂਜੀ ਮੈਂ ਹੀ, ਮੇਰਾ ਹੀ ਸਰੂਪ ਆਪਣਾ ਸਾਰੇ ਥਾਂ ਹੈ, ਕੋਈ ਵੈਰੀ ਵਗਾਨਾ ਨਹੀਂ, ਸਭ ਜਗ੍ਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇਹ ਜੀ ਜਿਹੜੀ ਅਭੇਦਤਾ ਕਰ ਦੇਣੀ ਹੈ ਨਾ, ਬ੍ਰਹਮ ਗਿਆਨ, ਇਹ ਬ੍ਰਹਮ ਗਿਆਨ ਆ ਜਿਹੜਾ, ਏਕੋ ਹੈ ਭਾਈ ਏਕੋ ਹੈ, ਸਾਰੇ ਪਾਸੇ ਵੇਖਣਾ, ਬ੍ਰਹਮ ਦੀਸ਼ਾ ਬ੍ਰਹਮ ਸੁਣਨਾ, ਇਹ ਬ੍ਰਹਮ ਗਿਆਨ। ਬ੍ਰਹਮ ਗਿਆਨ ਦੇ ਬਰਾਬਰ ਜਿਹੜਾ ਦਾਨ ਹੈ, ਕੋਈ ਦਾਨ ਨਹੀਂ, ਜਿਹੜਾ ਕਿਸੇ ਮੁਕਤੀ ਦੀ ਇੱਛਾ ਵਾਲੇ ਜਗਿਆਸੂ ਨੂੰ ਵਿਵੇਕੀ ਵਿਰਾਗੀ ਬਣਾ ਕੇ ਅਤੇ ਉਹਨੂੰ ਬ੍ਰਹਮ ਗਿਆਨ ਦੇ ਦੇਣਾ ਨਾ, ਅਤੇ ਇਹਦੇ ਬਰਾਬਰ ਦਾਨ ਹੀ ਕੋਈ ਨਹੀਂ। ਅਗਰ ਬਾਣੀ ਦੀ ਸੰਥਿਆ ਕਰਾਉਣੀ, ਗੁਰਬਾਣੀ ਪੜ੍ਹਾਉਣੀ, ਹਾਂਜੀ ਗ੍ਰੰਥ ਧਰਮ ਦੇ ਪੜ੍ਹਾਉਣੇ, ਕਿਉਂਕਿ ਸਾਰੇ ਬ੍ਰਹਮ ਗਿਆਨ ਕਥਨ ਕਰਦੇ ਆ ਗ੍ਰੰਥ ਧਰਮ ਦੇ, ਬ੍ਰਹਮ ਗਿਆਨ ਬਰਾਬਰ ਜਿਹੜਾ ਕੋਈ ਦਾਨ ਨਹੀਂ। ਧਰਮ ਨਾ ਦਇਆ ਸਮਾਨ, ਕਹਿੰਦੇ ਧਰਮ ਕੀ ਆ, ਦਇਆ, ਜਿਹੜੀ ਦਇਆ ਕਰਨੀ ਆ ਸਾਰਿਆਂ ਜੀਵਾਂ 'ਤੇ, ਹਾਂਜੀ ਦਇਆ ਸਮਾਨ ਕੋਈ ਧਰਮ ਨਹੀਂ। ਇਸ ਕਰਕੇ ਭਾਈ ਤੁਸੀਂ ਤਗੜਿਆਂ ਹੋ ਕੇ ਜਿਹੜੀ ਦਇਆ ਹੀ ਕਰਿਆ ਕਰੋ, ਆਪੇ ਧਰਮ ਤੁਹਾਡਾ ਕਾਇਮ ਰਹੇਗਾ। ਠੀਕ ਆ ਜੀ, ਸੋ ਅੱਜ ਇੱਥੇ ਜਿਹੜੀ ਸਮਾਪਤੀ ਕਰ ਦਈਏ, ਰਹਿੰਦਾ ਅਧਿਆਇ ਆਪਾਂ ਕੱਲ੍ਹ ਸਮਾਪਤ ਕਰ ਹੀ ਦੇਣਾ, ਕਿਉਂਕਿ ਬਾਅਦ ਵਿੱਚ ਸਮਾਂ ਬਹੁਤ ਹੋ ਜਾਏਗਾ, ਇਸ ਕਰਕੇ ਇੱਥੇ ਸਮਾਪਤੀ ਅੱਜ ਕਰ ਦਈਏ। ਜਿਹੜਾ ਧਰਮ ਦਾ ਕਹਿੰਦੇ ਥੋੜ੍ਹਾ ਜਿਹਾ ਮੈਂ ਕਥਨ ਕਰਾਂਗਾ, ਪੰਡਿਤ ਹਰਦਿਆਲ ਜੀ ਕਹਿੰਦੇ ਉਹਦੇ ਵਿੱਚੋਂ ਛੇ ਆਪਾਂ ਛੰਦ ਕਰ ਚੁੱਕੇ ਹਾਂ। ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮਾਨ, ਬ੍ਰਹਮ ਗਿਆਨ ਸਮ ਦਾਨ ਨਹਿ, ਧਰਮ ਨਾ ਦਇਆ ਸਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।